ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੀਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਈ ਵੇਦ ਕਤੀਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ ਤੇ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰ ਮਾਹੇ ਰਹਾਏ ਦਰੋਗ ਪੜ ਪੜ ਖੁਸ਼ੀ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੇਗਾ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਅੱਲਾਹ ਪਾਤਨ ਪਾਤ ਸਤ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰਾ ਜਾਨਾ ਸੋ ਅੱਲਾਹ ਪਾਤਮ ਪਾਤ ਸਤ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰਾ ਜਾਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਲੱਛਣ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਤਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਅਪਾਰ ਬਖਸ਼ੇ ਦਾ ਸਦਕਾ ਗੁਰੂ ਕੀ ਬਾਣੀ ਦੇ ਮਨੋਹਰ ਕੀਰਤਨ ਸ੍ਰੀ ਆਸਾ ਜੀ ਦੇ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ। ਸੋ ਗੁਰੂ ਕੀਆਂ ਸਿੱਖ ਸੰਗਤਾਂ ਇਸ ਕੀਰਤਨ ਦਾ ਆਨੰਦ ਮਾਣਿਆ ਹੈ ਅਥਵਾ ਸਤਿਗੁਰੂ ਦੀ ਕਿਰਪਾ ਸਦਕਾ ਦੂਰੋਂ ਦਰੇਡਿਓਂ ਦੇਸ਼ ਵਿਦੇਸ਼ਾਂ ਵਿੱਚੋਂ ਗੁਰੂ ਕੀ ਸੰਗਤਾਂ ਜਿੱਥੇ ਸੱਭੇ ਥਾਵ ਨਹੀਂ ਤਦ ਜਿਹਾ ਵਧੋ ਪੁਰਖ ਵਧਾਤੇ ਤਾਂ ਤੋਂ ਸੋਹਿਆ ਪਾਵਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ, ਸੋ ਇਸ ਭਾਵ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਦਾ ਸਮਾਂ ਸੁਭਾਵ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਸਾਰੇ ਗੁਰੂ ਕੇ ਸਿਰ ਸੰਗਤਾਂ ਦੇਸ਼ ਔਰ ਵਿਦੇਸ਼ ਵਿੱਚ ਇੱਥੇ ਮੌਜੂਦ ਗੁਰੂ ਕੀਆਂ ਸੰਗਤਾਂ ਜਿੱਥੇ ਜਿੱਥੇ ਵੀ ਅਸੀਂ ਸਤਿਗੁਰੂ ਦੀ ਬਾਣੀ ਦਾ ਆਨੰਦ ਲੈ ਰਹੇ ਹਾਂ, ਆਓ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨ ਦਾ ਯਤਨ ਕਰੀਏ। ਸਤਿਗੁਰੂ ਦੀਆਂ ਹੋਰ ਵੀ ਬਖਸ਼ਾਂ ਹੋਣਗੀਆਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਲੰਗ ਬਾਣੀ ਭਗਤਾਂ ਜੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਜ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਅਸੀਂ ਭਗਤਾਂ ਦੀ ਬਾਣੀ ਦਰਜ ਕਰ ਰਹੇ ਹਨ। ਸੋ ਅਥਵਾ ਇਹ ਕਹਿ ਲਈਏ ਕਿ ਭਗਤਾਂ ਨੂੰ ਸਿਰੋਂ ਤੋਂ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਜ ਰਹੇ ਹਨ। ਸਰਮੇਸ਼ ਅੰਦਰ ਸਤਿਗੁਰੂ ਜੀ ਨੇ ਫਰਮਾਇਆ ਹੈ ਤਲੰਗ ਬਾਣੀ ਭਗਤਾਂ ਕੀ। ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੋ ਰਹੀ ਹੈ, ਹੋਰ ਵੀ ਭਗਤਾਂ ਦੀ ਬਾਣੀ ਤਲੰਗ ਰਾਗ ਦੇ ਵਿੱਚ ਦਰਜ ਕਰਨਗੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਤਲੰਗ ਰਾਗ ਦੇ ਵਿੱਚ ਬਾਣੀ ਭਗਤ ਕਬੀਰ ਜੀ ਦੀ, ਕਬੀਰ ਜੀ ਦੀ ਰਚਨਾ ਤੋਂ ਉਚਾਰੀ ਹੋਈ ਬਾਣੀ ਸਤਿਗੁਰੂ ਜੀ ਫਰਮਾ ਰਹੇ ਹਨ। ਇੱਕ ਓਅੰਕਾਰ, ਜੋ ਇੱਕ ਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਸਾਰਾ ਪਸਾਰਾ ਹੈ, ਉਸ ਦੀ ਸਾਰੀ ਰਚਨਾ ਹੈ। ਗੁਰਪ੍ਰਸਾਦ ਉਹ ਉਸਦੀ ਪ੍ਰਾਪਤੀ ਵੀ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਸਤਿਸੰਗ ਜੀ, ਸਰਬੱਤ ਖਾਲਸਾ ਪੰਥ ਸਿੱਖ ਕੌਮ, ਗੁਰੂ ਨਾਨਕ ਨਾਮ ਲੇਵਾ, ਗੁਰੂ ਕੇ ਸਿੱਖ ਸੰਗਤ ਸ਼ਰਧਾਲੂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਗੁਰਪੁਰਬ ਦੇਸ਼ ਵਿਦੇਸ਼ ਦੇ ਵਿੱਚ ਮਨਾ ਰਹੇ ਹਾਂ। ਆਪੋ ਆਪਣੇ ਢੰਗ ਦੇ ਨਾਲ, ਆਪੋ ਆਪਣੇ ਤਰੀਕੇ ਦੇ ਨਾਲ, ਸ਼ਰਧਾ ਦੇ ਨਾਲ, ਸਮਰੱਥਾ ਦੇ ਨਾਲ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਝੀ ਬਲ ਬਖਸ਼ਿਸ਼ ਕੀਤਾ ਹੈ, ਗੁਰਪੀਆ ਸਿੱਖ ਸੰਗਤਾਂ ਉਸੇ ਢੰਗ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪੁਰਬ ਨੂੰ ਮਨਾਉਣ ਲਈ ਯਤਨਸ਼ੀਲ ਹਨ। ਨਾਲ ਨਾਲ ਬੇਨਤੀ ਹੈ ਕਿ ਸਤਿਗੁਰੂ ਦਾ ਜੋ ਉਪਦੇਸ਼ ਹੈ ਉਸ ਨੂੰ ਅਸੀਂ ਧਿਆਨ ਵਿੱਚ ਰੱਖੀਏ ਕਿ ਇਸ ਗੁਰਪੁਰਬ 'ਤੇ ਅਸੀਂ ਸਤਿਗੁਰੂ ਦੇ ਉਪਦੇਸ਼ ਵਿੱਚੋਂ ਕਿਹੜੀ ਦਾਤ ਗ੍ਰਹਿਣ ਕਰਦੇ ਹਾਂ, ਕਿਹੜੀਆਂ ਬਖਸ਼ਾਂ ਅਸੀਂ ਗ੍ਰਹਿਣ ਕਰ ਸਕਦੇ ਹਾਂ ਅਤੇ ਕਿਹੜੀਆਂ ਬਖਸ਼ਾਂ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਤਾਂ ਕੀਤੀ ਹੋਈ ਹੈ ਪਰ ਅਸੀਂ ਅਵੇਸਲੇ ਹਾਂ। ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਇੱਕ ਓਅੰਕਾਰ। ਅਸੀਂ ਪਹਿਲਾਂ ਤਾਂ ਇਸ ਨੂੰ ਉਚਾਰਨ ਵਿੱਚ ਵੀ ਬੜੀ ਕੁਤਾਹੀ ਕਰ ਰਹੇ ਹਾਂ, ਕੋਈ ਇਸ ਨੂੰ ਇੱਕ ਓਅੰਕਾਰ ਕਹਿ ਰਿਹਾ ਹੈ, ਕੋਈ ਇੱਕ ਓਅੰਕਾਰ ਕਹਿ ਰਿਹਾ ਹੈ, ਅਤੇ ਹੁਣ ਲਿਖਣ ਦੇ ਵਿੱਚ ਵੀ ਅੱਜ ਜਿਹੜੇ ਸਾਡੇ ਵੀਰ ਸਟਿੱਕਰ ਬਣਾਉਂਦੇ ਆ, ਕੰਪਿਊਟਰ 'ਤੇ ਜਾਂਦੇ ਨੇ, ਇੱਕ ਓਅੰਕਾਰ ਖੋਲ੍ਹ ਕੇ ਵੇਖੀਏ ਅਤੇ ਦਰਜਨਾ ਕਿਸਮ ਦਾ ਇੱਕ ਓਅੰਕਾਰ ਬਣਾਇਆ ਪਿਆ। ਸਤਿਸੰਗ ਜੀ, ਇਕੱਲੀ ਕਾਰ ਨੂੰ ਜਿਵੇਂ ਮਰਜ਼ੀ ਲਿਖ ਲਓ ਪਰ ਜਿੱਥੇ ਇੱਕ ਓਅੰਕਾਰ ਹੈ ਇਹ ਸਾਡੀ ਮਰਜ਼ੀ ਨਹੀਂ ਕਿ ਅਸੀਂ ਉਹਨੂੰ ਬਦਲ ਸਕੀਏ। ਇਸ ਕਾਰ ਦਾ ਰੂਪ ਵੀ ਬਦਲਤਾ ਸੀ, ਕਈਆਂ ਨੇ ਉਗੜਾ ਇਕੱਲਾ ਬਣਾ ਕੇ ਉਹਦੇ ਵਿੱਚ ਦੀ ਤਾਂ ਕੱਢ ਕੇ ਕਾਰ ਬਣਾ ਦਿੱਤੀ, ਇਹ ਅਨਰਥ ਹੈ, ਪਾਪ ਹੈ। ਕਦੇ ਵੀ ਜਿਵੇਂ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਰੱਬੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਉਚਾਰਨ ਮੂਹਰੇ ਇੱਕ ਲਾ ਕੇ ਓਅੰਕਾਰ ਕੀਤਾ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਓਅੰਕਾਰ ਦੇ ਅਰਥ ਕੀਤੇ ਹਨ, ਸਾਨੂੰ ਸਮਝਾਇਆ ਹੈ ਕਿ ਓਅੰਕਾਰ ਹੈ ਕੀ। ਇਸ ਵਾਸਤੇ ਇਸ ਓਅੰਕਾਰ ਦੀ ਉਤਪਤੀ ਤੋਂ ਸ੍ਰਿਸ਼ਟੀ ਦੀ ਕਿਵੇਂ ਰਚਨਾ ਹੋਈ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ। ਓਅੰਕਾਰ ਕੀ ਆ ਉਤਪਤ, ਇਸ ਵਾਸਤੇ ਇੱਕ ਓਅੰਕਾਰ ਨੂੰ ਹਮੇਸ਼ਾ ਸਮਝਣ ਵਾਸਤੇ ਸਾਨੂੰ ਸੰਥਿਆ ਲੈਣੀ ਚਾਹੀਦੀ ਕਿਉਂਕਿ ਇਹ ਗੱਲ ਛੋਟੀ ਨਹੀਂ, ਇਹ ਮੂਲ ਮੰਤਰ ਦਾ ਆਰੰਭ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਅਸੀਂ ਅੱਜ ਗੁਰਪੁਰਬ ਮਨਾਉਣ ਜਾ ਰਹੇ ਹਾਂ ਨਾ, ਸੁਲਤਾਨਪੁਰ ਲੋਧੀ ਵਿਖੇ ਜੀ ਸੱਚਖੰਡ ਤੋਂ ਲਿਆ ਕੇ ਸਾਨੂੰ ਵੀ ਇੱਕ ਓਮਕਾਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਫਿਰ ਭਾਈ ਸਾਡੀ ਇੰਨੀ ਸਮਝ ਕਿਵੇਂ ਪੈ ਗਈ ਕਿ ਅਸੀਂ ਗੁਰੂ ਦਾ ਕੀਤਾ ਹੋਇਆ ਉਲਟ ਦੇਈਏ, ਉਲਟ ਪਾਸੇ ਜਾਈਏ, ਫਿਰ ਅਸੀਂ ਬਖਸ਼ਿਸ਼ ਤੋਂ ਵਾਂਝੇ ਰਹਿ ਜਾਵਾਂ। ਜਿੰਨਾ ਮਰਜ਼ੀ ਇਸ ਇੱਕ ਓਮਕਾਰ ਨੂੰ ਛੱਡ ਕੇ ਹੋਰ ਢੰਗ ਦਾ ਓਮਕਾਰ ਲਿਖ ਲਈਏ, ਜਪ ਲਈਏ, ਜਿੰਨੀ ਮਰਜ਼ੀ ਸਟਿੱਕਰ ਛਾਪ ਲਈਏ, ਵੰਡ ਲਈਏ, ਉਹਦਾ ਲਾਭ ਨਹੀਂ ਬਲਕਿ ਉਹਦਾ ਪਾਪ ਲੱਗੇਗਾ। ਇਸ ਵਾਸਤੇ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਹੈ ਕਿ ਇਸ ਗੱਲ ਵੱਲ ਧਿਆਨ ਦਿਓ। ਸਮੁੱਚੇ ਸਾਡੇ ਗ੍ਰੰਥੀ ਸਿੰਘ, ਪ੍ਰਚਾਰਕ, ਕਥਾਵਾਚਕ, ਢਾਡੀ, ਰਾਗੀ ਸਾਰੇ ਹੀ ਸਿੰਘਾਂ ਨੂੰ ਬੇਨਤੀ ਹੈ, ਭਾਈ ਆਪਣਾ ਸਭਨਾਂ ਦਾ ਹੀ ਫਰਜ਼ ਬਣਦਾ ਹੈ ਕਿ ਆਪਾਂ ਦੇਖ ਰਹੇ ਜਗਤ ਦੇ ਵਿੱਚ ਕਿ ਓਮਕਾਰ ਦਾ ਸਰੂਪ ਬਦਲਿਆ ਜਾ ਰਿਹਾ ਹੈ, ਫਿਰ ਵੀ ਆਪਾਂ ਚੁੱਪ ਹਾਂ। ਸਾਨੂੰ ਜ਼ਰੂਰ ਇਹ ਗੱਲ ਪ੍ਰਚਾਰਨੀ ਚਾਹੀਦੀ ਹੈ ਔਰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ ਸਭਨਾਂ ਨੂੰ ਸਮਝਣੀ ਵੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਓਮਕਾਰ ਜਦੋਂ ਅਸੀਂ ਸਹੀ ਸਤਿਗੁਰੂ ਦੇ ਬਖਸ਼ਿਸ਼ ਕੀਤੇ ਅਨੁਸਾਰ ਉਚਾਰਨ ਕਰਾਂਗੇ, ਜਪਾਂਗੇ, ਤੇ ਫਿਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਵੀ ਸਾਡੇ ਤੇ ਫਿਰ ਹੋਵੇਗੀ। ਸਤਿਗੁਰੂ ਪਾਤਸ਼ਾਹ ਜੀ ਇੱਥੇ ਮੰਗਲ ਕਰਕੇ ਭਗਤ ਕਬੀਰ ਜੀ ਦੀ ਰਸਨਾ ਤੋਂ ਬਾਣੀ ਉਚਾਰ ਰਹੇ ਨੇ। ਭਗਤ ਕਬੀਰ ਜੀ ਦੇ ਪਾਸ ਚਾਰੋਂ ਵੇਦਾਂ ਦੇ ਗਿਆਤੇ ਬ੍ਰਾਹਮਣ ਉਹਨਾਂ ਕੋਲ ਆਏ, ਕਦੇ ਵੀ ਇਹ ਇਤਿਹਾਸਕ ਜ਼ਿਕਰ ਆਉਂਦੇ ਨੇ ਕਿ ਭਾਵੇਂ ਕੋਈ ਮੁਸਲਮਾਨ ਜਾਤੀ ਦੇ ਵਿੱਚ ਕੋਈ ਭਰਮ ਭੁਲੇਖੇ ਖੜੇ ਹੁੰਦੇ, ਭਾਵੇਂ ਕੋਈ ਬ੍ਰਾਹਮਣ ਜਾਤੀ ਦੇ ਵਿੱਚ ਕੋਈ ਇਹੋ ਜਿਹੇ ਭਰਮ ਭੁਲੇਖੇ ਖੜੇ ਹੁੰਦੇ ਤੇ ਵਾਦ ਵਿਵਾਦ ਦੀਆਂ ਵਾਲੀਆਂ ਸੋ ਪੰਕਤੀਆਂ ਆਉਂਦੀਆਂ, ਸੰਗਤਾਂ ਆਉਂਦੀਆਂ, ਜੱਥੇ ਬਣ ਬਣ ਕੇ ਆਉਂਦੇ ਕਿ ਭਗਤ ਜੀ ਕਬੀਰ ਜੀ ਇਹ ਸਾਡਾ ਝਗੜਾ ਨਿਬੇੜੋ ਕਿ ਆਹ ਗੱਲ ਸੱਚੀ ਹੈ ਕਿ ਆਹ ਸੱਚੀ ਹੈ। ਕਬੀਰ ਜੀ ਬਹੁਤ ਬੇਬਾਕ ਸਪਸ਼ਟ ਉੱਤਰ ਦਿੰਦੇ ਸਨ, ਬੜਾ ਉਹਨਾਂ ਨੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ। ਜਿਨ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਦੁਨੀਆਂ ਗ੍ਰਸੀ ਹੋਈ ਸੀ ਉਹਨਾਂ ਨੂੰ ਸਪਸ਼ਟ ਤੌਰ ਦੇ ਵਿੱਚ ਖੰਡਨ ਕਰਕੇ ਉਹਨਾਂ ਨੇ ਅਕਾਲ ਪੁਰਖ ਦੀ ਭਾਵ ਭਗਤੀ ਦਾ ਜ਼ਿਕਰ ਕੀਤਾ ਹੈ। ਇਹ ਹਲੇ ਚਰਚਾ ਕਰ ਹੀ ਰਹੇ ਸਨ ਕਿ ਇੱਕ ਮੁੱਲਾ ਵੀ ਉਹਨਾਂ ਦੇ ਕੋਲ ਆਇਆ, ਕਹਿੰਦਾ ਜੀ ਪੁਰਾਣਾਂ ਦੇ ਵਿੱਚ ਕੁਰਾਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਕਿ ਪ੍ਰਾਪਤੀ ਤੋਂ ਬਿਨਾਂ ਨਹੀਂ ਹੋ ਸਕਦੀ, ਤੇ ਪੰਡਿਤ ਜੀ ਕਹਿੰਦੇ ਕਿ ਵੇਦਾਂ ਤੋਂ ਬਿਨਾਂ ਨਹੀਂ ਹੋ ਸਕਦੀ। ਭਗਤ ਕਬੀਰ ਜੀ ਉਹਨਾਂ ਦੇ ਨਿਰੰਤਰ ਕਰਨ ਵਾਸਤੇ, ਉੱਤਰ ਦੇਣ ਵਾਸਤੇ, ਉਹਨਾਂ ਨੂੰ ਸਮਝਾਉਣ ਵਾਸਤੇ ਇਤਿਹਾਸਕ ਜ਼ਿਕਰ ਇਹ ਵੀ ਆਉਂਦਾ ਹੈ ਕਿ ਟੋਟਲ ਜੋ ਲਿਖਤੀ ਤੇ ਸਾਹਮਣੇ ਪ੍ਰਚਾਰਕ ਰੂਪ ਦੇ ਵਿੱਚ 9 ਕਰੋੜ ਲੋਕਾਂ ਨੂੰ ਉਸ ਸਮੇਂ ਭਗਤ ਕਬੀਰ ਜੀ ਦੇ ਸਮੇਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਉਹ 9 ਕਰੋੜ ਲੋਕਾਂ ਤੱਕ ਪਹੁੰਚਿਆ। ਜਿਹੜਾ ਲਿਖਤੀ ਵੀ ਸੀ, ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਇਹਦੇ ਤੋਂ ਬਿਨਾਂ ਵੀ ਬਹੁਤ ਸਾਰੀ ਬਾਣੀ ਭਗਤ ਕਬੀਰ ਜੀ ਦੀ ਹੈ ਜਿਹੜੀ ਤੱਤ ਸਿਧਾਂਤ ਦੇ ਮੁਤਾਬਕ ਗੁਰਮਤਿ ਦੇ ਅਨੁਸਾਰ ਅਨੁਕੂਲ ਸੀ। ਸਤਿਗੁਰੂ ਜੀ ਨੇ ਉਹ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਹੈ, ਪਰ ਭਗਤ ਜੀ ਨੇ ਜੋ ਆਮ ਭੁੱਲੀ ਭਟਕੀ ਲੁਕਾਈ ਨੂੰ ਸਮਝਾਉਣ ਦਾ ਯਤਨ ਕੀਤਾ ਉਹਨਾਂ ਦੀ ਗਿਣਤੀ ਇਸ ਤਰ੍ਹਾਂ ਇਤਿਹਾਸ ਵਿੱਚ ਮਿਲਦੀ ਹੈ। ਸੋ ਉਹਨਾਂ ਨੂੰ ਸਮਝਾਉਣ ਲਈ ਭਗਤ ਕਬੀਰ ਜੀ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਇਹ ਬਾਣੀ ਦੀ ਰਚਨਾ ਕਰ ਰਹੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਲੰਗ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ 727 ਅੰਗ ਦੇ ਉੱਪਰ ਦਰਜ ਕੀਤੀ ਹੈ। ਆਓ ਭਗਤ ਜੀ ਦਾ ਕਰੂਰ ਦਾ ਅਪਦੇਸ਼ ਸਰਵਣ ਕਰੀਏ ਜੀ।
ਮੇਵ ਕਤੇਬ ਇਹ ਦਰਾ ਭਾਈ,
ਸਮਝਾਉਂਦੇ ਹਨ ਕਿ ਭਾਈ ਜਿਹੜੇ ਵੇਦ ਹਨ ਤੇ ਕਿਤੇਬਾਂ ਹਨ, ਚਾਰ ਕਿਤੇਬਾਂ ਮੁਸਲਮਾਨਾਂ ਦੀਆਂ ਹੀ ਹੈ ਜਿਹਦੇ ਵਿੱਚ ਅੰਜੀਲ, ਕੁਰਾਨ ਆਦਿ ਹਨ, ਤੇ ਚਾਰ ਰੁਗ ਵੇਦ, ਥਰਵਣ ਵੇਦ ਆਦਿ ਚਾਰ ਵੇਦ ਹਨ। ਕਹਿੰਦੇ ਇਹਨਾਂ ਦੇ ਵਿੱਚ 80,000 ਸਿਮਰਤੀਆਂ ਹਨ, 16,000 ਉਪਾਸਨਾ ਹੈ, 4,000 ਵਿਆਕਰਨ ਦੀ ਵਿਆਖਿਆ ਹੈ। ਕਹਿੰਦੇ ਭਾਈ ਵੇਦ ਕਤੇਬ ਇਸ ਤਰ੍ਹਾਂ, ਭਾਈ ਇਸ ਤਰ੍ਹਾਂ ਦੇ ਅਰਥ ਵੱਖ ਵੱਖ ਵਿਦਵਾਨਾਂ ਨੇ, ਟੀਕਾਕਾਰਾਂ ਨੇ ਵੱਖਰੇ ਵੱਖਰੇ ਢੰਗ ਨਾਲ ਕੀਤੇ ਨੇ। ਪਰ ਜੀ ਕਹਿੰਦੇ ਭਾਈ ਵੇਦ ਕਤੇਬ ਇਸ ਤਰ੍ਹਾਂ, ਭਾਈ
ਇਸ ਤਰ੍ਹਾਂ ਕੀ ਹੈ, ਇਸ ਤਰ੍ਹਾਂ ਸ਼ੀਸ਼ੇ ਨੂੰ ਜੋ ਟਕਸਾਲੀ ਅਰਥ ਹਨ ਉਹ ਸ਼ੀਸ਼ਾ ਕਿਹਾ ਇਸ ਤਰ੍ਹਾਂ ਨੂੰ ਕਿ ਇਹ ਬੇਦ ਅਤੇ ਕਤੇਬ ਇਸ ਤਰ੍ਹਾਂ ਹਨ ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਜਾਈਏ, ਮੁੱਖ ਦੇ ਉੱਪਰ ਕੋਈ ਦਾਗ ਲੱਗਾ ਹੋਵੇ, ਕੋਈ ਸ਼ਿਆਹੀ ਕਾਲਖ ਲੱਗੀ ਹੋਵੇ, ਦਸਤਾਰ ਦਾ ਕੋਈ ਵਲ ਪੇਚ ਦਿੰਦਾ ਹੋਵੇ ਤਾਂ ਸਾਨੂੰ ਪਤਾ ਲੱਗ ਜਾਏਗਾ, ਪਰ ਸ਼ੀਸ਼ਾ ਠੀਕ ਨਹੀਂ ਕਰਦਾ, ਸਿਰਫ ਦੱਸ ਦੇਵੇਗਾ ਠੀਕ, ਆਪਣੇ ਆਪ ਸਾਨੂੰ ਹੋਰ ਢੰਗ ਨਾਲ ਕਰਨਾ ਪਵੇਗਾ, ਆਪਣੇ ਢੰਗ ਦੇ ਨਾਲ ਸ਼ਾਹੀ ਕਾਲਖ ਲਾਉਣੀ ਪਵੇਗੀ, ਸ਼ੀਸ਼ਾ ਨਹੀਂ ਲਾ ਸਕਦਾ। ਇਸ ਤਰ੍ਹਾਂ ਕਹਿੰਦੇ ਭਾਈ ਬੇਦ ਕਤੇਬ ਗੁਣ ਔਗੁਣ ਦੱਸ ਤਾਂ ਦੇਣਗੇ, ਪਰ ਇਹ ਸਾਡੇ ਵਿੱਚੋਂ ਔਗੁਣ ਮੇਟ ਨਹੀਂ ਸਕਦੇ, ਮੇਟਣ ਨੂੰ ਸਮਰੱਥ ਨਹੀਂ ਹੈ। ਅਤੇ ਭਾਈ ਦੂਜੇ ਪਾਸੇ ਭਗਤ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਗੁਰੂ ਕੀ ਬਾਣੀ ਦਾ, ਵਾਹਿਗੁਰੂ ਨਾਮ ਦਾ, ਸਿਮਰਨ ਦਾ ਤੱਤ ਗਿਆਨ ਐਸਾ ਹੈ ਕਿ ਕੇਵਲ ਸਿਮਰਨ ਕੀਤਿਆਂ ਹੀ ਮਨ ਦੀ ਮੈਂ ਲਾਭ ਦਿੰਦਾ ਹੈ। ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਣ ਪੀਤੀ ਤੇ ਸਮੋਖ ਦੁਆਰ। ਕਹਿੰਦੇ ਬਾਣੀ ਮਿੱਠੀ, ਗੁਰੂ ਕੀ ਬਾਣੀ ਮਿੱਠੀ ਹੈ, ਅੰਮ੍ਰਿਤ ਦੇ ਨਿਆਏ ਜਿਨ੍ਹਾਂ ਨੇ ਇਹ ਜਾਪ ਲਈ ਉਹਨੂੰ ਮੋਖ ਪਦਵੀ ਪ੍ਰਾਪਤ ਹੋ ਜਾਂਦੀ ਹੈ। ਭਰੀਆ ਮਤ ਪਾਪਾ ਤੇ ਸੰਗ, ਉਹ ਧੋਪਾ ਨਾਵਾ ਤੇ ਰੰਗ। ਕਹਿੰਦੇ ਭਾਈ ਨਾਮ ਦੇ ਨਾਲ ਹੀ ਮੈਂ ਲੈ ਜਾਂਦੀ ਹੈ। ਪਰ ਵੇਦਕ ਤੇ ਇਸ ਤਰ੍ਹਾਂ ਭਾਈ ਇਸਦਾ ਦੂਸਰਾ ਅਰਥ ਹੈ, ਕਿਵੇਂ ਜੰਗਲ ਦੇ ਵਿੱਚ ਅਜਾਲ ਬੀਆਬਾਨ ਦੇ ਰਸਤੇ ਹੁੰਦੇ ਹਨ ਅਤੇ ਉੱਥੋਂ ਰਸਤਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਕਹਿੰਦੇ ਇੱਥੇ 16,000 ਦੀ ਉਪਾਸ਼ਨਾ, 80,000 ਦੀ ਉਪਤ੍ਰਿਸ਼ਨਾ ਦੇ ਵਿੱਚੋਂ ਕਿਵੇਂ ਮਨੁੱਖ ਰਸਤਾ ਲੱਭੇਗਾ। ਵੇਦਕ ਤਾਰ ਇਸ ਤਰ੍ਹਾਂ ਨਾਮ ਝਮੇਲੇ ਦਾ ਵੀ ਇੱਕ ਝਮੇਲਾ ਪਿਆ ਹੈ, ਇਹਦੇ ਚੋਂ ਕਿਵੇਂ ਬਾਹਰ ਨਿਕਲਾਂਗੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਸਿਮਰਤ ਵੇਦ ਪੁਰਾਣ ਪਕਾਰਨ ਪੁੱਥ ਜ ਨਾ ਬਿਨਾ ਸਭ ਕੂੜ ਗਾਲੀ ਹੋਛੀਆਂ। ਕਹਿੰਦੇ ਇਹ ਊਣੀਆਂ ਗੱਲਾਂ, ਹੋਛੀਆਂ ਛੋਟੀਆਂ ਗੱਲਾਂ, ਨਾਮ ਤੋਂ ਬਿਨਾਂ ਸੰਪੂਰਨ ਨਹੀਂ ਹਨ। ਇਸ ਵਾਸਤੇ ਵੇਦ ਕਤੇਬ ਇਸ ਤਰ੍ਹਾਂ ਭਾਈ, ਕਹਿੰਦੇ ਭਾਈ ਤੁਸੀਂ ਦੋਨੇ ਜਾਣੇ ਆਏ ਝਗੜਾ ਕਰਦੇ, ਉਹ ਕਹਿੰਦਾ ਕੁਰਾਨ ਵੱਡੀ ਹੈ, ਇਸਲਾਮ ਵੱਡਾ, ਉਹ ਕਹਿੰਦਾ ਹਿੰਦੂ ਮਤ ਬ੍ਰਾਹਮਣ ਮਤ ਵੱਡਾ ਹੈ, ਵੇਦ ਵੱਡੇ ਨੇ, ਕਿਤਾਬਾਂ ਵੱਡੀਆਂ ਨੇ, ਪਰ ਭਾਈ ਸ਼ੁਭ ਅਮਲਾਂ ਤੋਂ ਬਿਨਾਂ ਕੋਈ ਵੱਡਾ ਨਹੀਂ। ਇਸ ਵਾਸਤੇ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹ ਤੇ ਇੱਕ ਭਰਮ ਭੁਲੇਖਿਆ ਵਿੱਚ ਪਾਉਣ ਵਾਲੀ ਗੱਲ ਹੈ, ਇਸ ਵਾਸਤੇ ਇਹਦੇ ਵਿੱਚੋਂ ਲੰਘਿਆ ਨਹੀਂ ਜਾ ਸਕਦਾ, ਪਾਰ ਨਹੀਂ ਜੋ ਹੋਇਆ ਜਾ ਸਕਦਾ, ਇਹਦੇ ਵਿੱਚ ਬਹੁਤੀ ਪ੍ਰਾਪਤੀ ਨਹੀਂ ਹੋ ਸਕਦੀ।
ਦਿਲ ਕਾ ਫਿਕਰ ਨਾ ਜਾਏ,
ਸਾਡੇ ਦਿਲ ਦੇ ਵਿੱਚ ਫਿਕਰ ਹੈ ਪਰਮਾਤਮਾ ਨੂੰ ਮਿਲਣ ਦਾ, ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਇਹ ਜਿਹੜਾ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ, ਭਈ ਪ੍ਰਾਪਤ ਮਾਨੁੱਖ ਦੇਹੜੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਸਾਡੀ ਚਿੰਤਾ ਦੂਰ ਨਹੀਂ ਹੋ ਸਕਦੀ। ਦਿਲ ਕਾ ਫਿਕਰ ਨਾ ਜਾਏ, ਦਿਲ ਦੇ ਵਿੱਚ ਜੋ ਸੰਸਾ ਕਿ ਮਰਨ ਤੋਂ ਬਾਅਦ ਕੀ ਹੋਏਗਾ, ਪ੍ਰਲੋਕ ਵਿੱਚ ਪ੍ਰਾਪਤੀ ਹੋਵੇਗੀ ਕਿ ਨਹੀਂ ਹੋਵੇਗੀ। ਇਸ ਵਾਸਤੇ ਕਹਿੰਦੇ ਭਾਈ ਇਹ ਤੇ ਇੱਕ ਫਤਰਾ ਝਮੇਲਾ ਹੈ, ਇਹਦੇ ਵਿੱਚੋਂ ਦਿਲ ਦਾ ਫਿਕਰ ਦੂਰ ਹੋਣ ਵਾਲਾ ਨਹੀਂ ਹੈ।
ਲੋਕ ਦਾਨ ਕਰਾਰੀ ਜਾ ਕਰੋ,
ਭਗਤ ਜੀ ਦੀ ਆਪਣੀ ਅਵਸਥਾ ਹੈ, ਭਗਤ ਕਬੀਰ ਜੀ ਦਾ ਆਪਣਾ ਅਭਿਆਸ ਹੈ, ਆਪਣੀ ਬੰਦਗੀ ਹੈ, ਤੇ ਬੰਦਗੀ ਕਰਨ ਵਾਲਿਆਂ ਦੀ ਅਵਸਥਾ ਇਵੇਂ ਬਣ ਜਾਂਦੀ ਹੈ ਜਿਵੇਂ ਭਗਤ ਜੀ ਨੂੰ ਫਰਮਾ ਰਹੇ ਨੇ, ਟੁੱਕ ਦਮ ਕਰਾਰੀ ਜਾ ਕਰੋ, ਟੁੱਕ ਨਾਮ ਥੋੜੇ ਜਿਹਾ ਪਲ ਮਤ ਤੁਰਦਾ ਹੈ, ਟੁੱਕ ਦਮ ਕਰਾਰੀ ਜਾ ਕਰੋ, ਕਹਿੰਦੇ ਟੁੱਕ ਸਾਹਾਂ ਨੂੰ ਦਮ ਥੋੜਾ ਸਮਾਂ ਮਾਤਰ ਕਰਾਰੀ ਰੋਕਣਾ ਕਰੋ, ਟਕਾਉਣਾ ਕਰੋ, ਕਹਿੰਦੇ ਆਪਣੇ ਸਵਾਸਾਂ ਨੂੰ ਰੋਕ ਕੇ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਟਿਕਾਉਣਾ ਕਰੋ, ਪਰਮਾਤਮਾ ਦੇ ਨਾਮ ਵਿੱਚ ਟਿਕਾਉਣਾ ਕਰੋ। ਕਲਵੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਏਕ ਚਿੱਤ ਜਨ ਇੱਕ ਸਿੰਘ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਵਧਾਨ ਕਾਦਰ ਚੀਤ, ਕਿ ਜੇ ਸਾਵਧਾਨ ਕਾਦਰ ਚਿੱਤ ਦੇ ਨਾਲ ਥੋੜਾ ਚਿਰ ਵੀ ਮਨ ਟੇਕ ਗਿਆ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ। ਭਗਤ ਕਬੀਰ ਜੀ ਦਾ ਆਪਣਾ ਮਨ ਤੇ ਟਿਕਿਆ ਹੋਇਆ ਨਾ, ਬੰਦਗੀ ਵਿੱਚ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ, ਇਸ ਕਰਕੇ ਫਰਮਾਉਂਦੇ ਹਨ ਟੁੱਕ ਦਮ ਕਰਾਰੀ ਜਾ ਕਰੋ। ਕਹਿੰਦੇ ਜੇ ਥੋੜੇ ਸਮੇਂ ਮਾਤਰ ਵੀ ਸਵਾਸਾਂ ਨੂੰ ਰੋਕ ਕੇ پرماتما دے نال اپنے من نو اپنے ہردے نو آتما نو جوڑنا کرو
حاضر حضور خدائی
پھر کہندے بھائی او خدا اللہ پرماتما حاضر حضور ہے سدا حاضر سدا ہی حاضر ناظر ہے او کتے دور نہیں سدا حاضر ناظر ہے حاضر پتہ نہ پائے جرائی او کہ دور ہے کتے وہ تو ساری انگ سنگ ہے کل بھی دھرما سچے پاتشاہ جی فرما نے سدا انگ سنگے بھنگ بکوتے وہ تو سدا ہی ساری انگ سنگ ہے اس واسطے کہ بھائی جی پرماتما کے نام اس من کو تکا کے وہ دھیان تر کے وہ سروپ نو تکنا کرو کہ وہ پرماتما تو سدا حاضر ناظر ہے اتے 80,000 تران کی اپاسنا کرنے کی ضرورت نہیں ویا کرنے بھی لج پین کی لوڑ نہیں کہندے بھائی جس طرح کے طریقے ڈنگ دسے نے نب کے بےدان کے کتاباں کے وہ تو ورنن کرنے بھی اوکھے نے سنگتوں میں دسے بھی نہیں جا سکتے انہوں کی وچار بھی نہیں کی جا سکتی اس واسطے کہندے بھائی پرماتما کا نام دھیان لئی اپنے من میں ہردے نے تکا کے جی گرو چرنوں میں سدگرو کے چرنوں اپنے من کی برتی نو جوڑو کہ پھر حاضر حضور سدا ہی پرماتما میرے ساڈے نال ہے
من دی کھوج دل ہر روز
جی انہوں نے پوچھا کہ تسی کیویں کردے ہو سانو کی کرنا چاہیے تے آپ کرپا کرتے ہیں پر جی کہندے بندے کھوج دل ہر روز دلوں محبت جن سہی سچیا جن من ہور سے کنڈ کچیا جے بھائی دلوں اس پرماتما نو کھوجے گا نا بندے کھوج دل ہر روز کہتے ہیں بندے تو اس کی کھوج کر اپنے انتشکرن دے وچ اپنے ہردے وچ اس آتما دے اندر جو پرماتما نا انہوں لبنا کر انہوں کھوجنا کر کہ وہ سواس سواس سمرن کر کہندے کیویں کریے کہندے ہر روز ایک نا بھی ہفتے چ ایک دن گردوارے جاوانگے تو اس دن پاٹ سنیاوانگے سکھنی صاحب بھی کریاوانگے نہیں بھائی سدگرو نے سانو خالصے کی نت نیمی بنایا نت نیمی گرو کا خالصا کٹ تو کٹ پانچ بانیاں پڑھے امرت ویلے شام نو رہ رہا ساؤن ویلے کیرتن سونا کٹ تو کٹ ہے گرو صاحب کے سرمکھ درشن دیدار کرے سات سنگ جی بد باڑی جنگ بھی پڑھی جائے اُن لابدائک ہے اُن چنگا سا اپنا پڑا ہے اس واسطے پر جی کہندے بھائی ہر روز پرماتما دے او سہی سروپ نو ست سروپ نو اپنے ہردے وچ کھوجنا کر لبنا کر
لا پھر پریشانی ماہی
نہیں تو پھر پریشانی چ پائے گا جی نہ کھوجیا کہندے پھر آئے لگے گا بھی ہے میں 20 سال کی عمر بیت گئی میں 50 سال کا ہو گیا 80 کا بھی لنگیا پریشانی آئے گی تینوں پتہ ہی نہیں لگنا عمر کدو بیت گئی نہ پھر پریشانی ماہے کہندے جی تو پرماتما کی کھوج کر لئی پاؤ بھرتی لگ گیا وہ جڑ گیا واہگرو واہگرو کا سمرن کیتا نہ پھر پریشانی ماہ پھر نہیں پریشانی چ پائے گا پھر تینوں نہ جمع کی پریشانی نہ تینوں پرلوک کی پریشانی تے نہ 84 لاکھ جنہوں کی پریشانی پھر نہیں آئے گی تے جی بھائی پرماتما کی کھوج نہ کی تو پھر پریشانی پی جائے گا کنے سیدھے شبدوں کے وچ بھگت جی نے سانو سمجھاونا کیتا ہے اس واسطے بھائی اس پریشانی تو بچن واسطے بڑے بڑے سادھن دسے گئے اگے فرماؤ گے بڑے بڑے سادھن دسے گئے وکھ وکھ منتاں تنتراں نے پر تانوں کوئی گرو کی باڑی گرو کا شبد گرو کا سدھانت اتنا سپشٹ سیدھا رستہ سانو درساونا کیتا ہے کہ سندیاں کھلندیاں پہنندیاں کھمندیاں وچ ہوا مکت یہ جا رستہ کتے بھی نہیں ہے سو اس واسطے جی بھائی پرماتما کے نام نو کھوجے گا پرماتما کے نام نال جڑ جائے گا تو پھر پریشانی چ کدے بھی نہیں پائے گا
یہ جو دنیا سہرا میلا
سانو سمجھاؤ ہیں کہ آ دنیا کے سارے ماتا پتا بھن برا سجن متر پتر دیا بڑا ہی میلہ سجیا ہوا ہے یہ دنیا کنے سونے رنگ تماشے نے، کنے طرح دیا شہرگاہ نے، کنا اتنے دل لگتا ہے۔ تو بھوجی برما نے کہتے بھائی یہ جی دنیا شہر میلہ، کہتے جی جادوگر نے ایک میلہ جوڑیا ہوتا نا، باجیگر جیسے باجی پائی نانا روح بھیک دکھلائی، کہتے جی جادوگر کا میلہ کٹھا کیتا ہوتا نا، تو وہ ڈگڈگی بجا کے اپنا کھیل دکھاؤں دا ہے۔ سب نو پتا ہے، باجیگر نو خود بھی پتا ہے، جادوگر نو پتا بھی میرا یہ جہاں میں کرتب دکھا رہا ہے یہ جھوٹے ہیں، یہ سچے نہیں ہیں، پر وہ اس میلے نو خوش کر لینا ہے، کتنے بنوٹی کبوتر بنا دینا ہے، کتنے نانا طرح کی بھیک دکھا دینا ہے، بہت کچھ دکھا دینا ہے۔ تو پاجی کہندے یہ دنیا دا بھی ایک شیر میلہ جادوگر دی کھیڈ ہے یہ، کیونکہ جدو تک یہ سارے سواس چلتے ہیں ادو تک سارے پتر دھیاں متر دوست یہ دنیا دیا رشتے داریاں سبندی یہ ادو تک نے، تو جدو یہ کھیل ختم ہوا نا تو پھر گاہ سارا سنگھی کوئی نہیں، اتنے پرماتما کا نام ہی سنگھی ہونا ہے۔ اس واسطے کہندے یہ جو دنیا، یہ جو سانو دنیا دس رہی ہے نا، ایک جادوگر دے تماشے دی نیائی ہے،
دستگیر ناہے
ہاتھ چاؤن والا دستگیر ہوتا ہے، ہاتھ دے نام ہاتھ دا ارتھ ہے، کہندے ہاتھ چاؤنا کچھ بھی نہیں، ہوں جنیاں وستواں جادوگر آپ دکھاتا ہے، وڈے وڈے ٹرنک نوٹاں دے بھرے دکھا دیندا ہے، تے بعد دے وچ روپیہ روپیہ تیلا تیلا منگتا پھرتا بھی مینو کوئی دے دو بھی میں تمہیں ایڈا وا کھیل دکھایا ہے، تو جی کوئی پوچھے بھی تھی نوٹوں کا ڈھیل دکھایا سی وہ کتنے گیا، دستگیر نہ ہی کہتے ہاتھ چاہنا کچھ بھی نہیں، نہ تو یہ کھیل میلہ ویکھن والے کے ہاتھ میں کچھ آتا ہے، تو نہ کھیل میلہ دکھاؤ والے کے جادوگر کے ہاتھ میں ہی کچھ آتا ہے، وہ ہاتھ سے کچھ نہیں آتا، حالانکہ انہیں خود ہی سب کچھ دکھایا ہوتا ہے نا، انہیں کھیل ساری آپ دکھائی ہوتی ہے، نانا طرح کے کھیل دکھائے نے، پر اس کھیل کے وچوں پراپت کی وستواں دے وچوں کچھ بھی سچی نہیں، وہ ہاتھ وچ بھی کچھ نہیں آتا، نہ ہی کھیل میلہ ویکھن والوں کے ہاتھ وچ کچھ آتا ہے۔ اس واسطے سانوں پرپک کرتے ہیں کہ جہے لوگ جادوگر دی نیائی اپنی شرطیاں مکھا کے کہ آ تمہیں میں پتر دے دینا، میں تھوڑے لیے آ کر دیں گے، درگاہ تک دے ساتھ سبزی ٹھیکےدار بن جاتے ہیں، مارے کہ جھوٹے آ، جن دیر تک پرماتما کے نام کے وشواس نہیں کرتے، کھنڈے باٹے کا امرت نہیں چھکتے، کلگی دھر پادشاہ کے پتر نہیں بنتے، ادو تک ساتھ سنگ سا درگاہ کا بیلی کوئی نہیں بن سکتا، جھوٹے نے سب، کسی پہ وشواس کرنے کی لوڑ نہیں، کیونکہ کلگی دھر مارے نے سڈے تے آپ کرپا کی ہے، آپ کھنڈے باٹے کا امرت چھکیا، صاحبزادوں چھکایا، ماتاواں چھکایا، سارے پروار چھکایا، خالصہ پنتھ چھکایا، جن سنگھی ساتھی نام جپن والے رنگیاں روحاں بابا دیپ سنگھ جی ورگے جوڑے، بھائی منی سنگھ ورگے نام رسی، سب نے امرت چھکایا۔ تو پھر ایک ریت توڑ دیتی کہ پنجاں پیاریاں تو کھنڈے باٹے کا امرت چھکنا ہے، تن گرو گرنتھ صاحب کی حضوری میں سمپورن پنج باڑیاں پڑھ کے تیار برتیار گرو کے پنج سنگھ جب امر تیار کر گے، انہوں مہاراج کہتے میں آپ پردیش ہوا گا، اسے کیا خالصہ میرے روپ ہے خاص، خالص ہو میں کروں نواس، کہتے میں نواس کروں خالصے، تو امر کی داد دین ویلے میں بھی بچ ہوا گا، جتنے بھی پنج پیارے تیار برتیار امر چکاؤ گے نا اسے امر چک لینا چاہیے۔ تو پھر بھائی پنجاں پیاریاں والوں درسائی گئی جگت کہ امرت ویلے اٹھو، واہگرو واہگرو کا سمرن کرو، مول منتر کا ابھیاس کرو، وقت وقت گرو کی باعی پڑھو، سہج پاٹھ کرو، یہ گرو کی باعی کی دات ہے۔ ہاں گرو کے پیارے جڑے سنت بھگت نے بھائی جنہ ساس گراس نہ وسرے ہر ناما من منت، تن سے سی نانکا پورن سوئی سنت، جڑے پرماتما کے نام چ رنگے ہوئے نے، لال رنگ تس کو لگا جس کے وڈبھاگا، میلا کدے نہ ہو گئی نے لگا داگا، وہ مہاپرکھ جی سانو سکھیا دین، سنت کا مارگ دھرم کی پاؤڑی، ਉਹ ਵਡਭਾਗੀ ਪਾਏ, ਵੱਡਿਆਂ ਭਾਗਾਂ ਵਾਲੇ ਪਾਏ ਉਸ ਮਾਰਗ ਨੂੰ ਪ੍ਰਾਪਤ ਕਰਦੇ ਨੇ, ਜਿਹੜੇ ਇਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜੁੜ ਜਾਂਦੇ ਨੇ। ਦੰਬੀ ਪਖੰਡੀ ਤੇ ਬਥੇਰੇ ਤੁਰੇ ਫਿਰਦੇ ਨੇ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੈ, ਕਹਿੰਦੇ ਭਾਈ ਇਹ ਦੁਨੀਆਂ ਦੇ ਵਿੱਚ ਜਾਦੂਗਰ ਬੜੇ ਨੇ, ਬੜੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨੇ, ਕੋਈ ਸੱਚੇ ਸੌਦੇ ਬਣੇ ਨੇ, ਕੋਈ ਝੂਠੇ ਬਣੇ ਬੈਠੇ ਨੇ, ਕੋਈ ਨਿਰੰਕਾਰ ਦਾ ਰੂਪ ਦਿਖਾਉਣ ਨੂੰ ਨਗਧਾਰੀਏ ਬਣੇ ਫਿਰਦੇ ਨੇ, ਬੜੇ ਦੁਨੀਆਂ ਤੁਰੇ ਫਿਰਦੇ ਨੇ। ਪਰ ਮਹਾਰਾਜ ਕਹਿੰਦੇ ਭਾਈ ਅਸਲੀ ਨਿਰੰਕਾਰੀ ਕੌਣ ਹੈ? ਉਹ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰਸਾਇਆ ਹੋਇਆ ਗੁਰਬਾਣੀ ਦਾ ਗਾਡੀ ਰਸਤਾ, ਇਸ ਤੇ ਸਾਨੂੰ ਚੱਲਣਾ ਚਾਹੀਦਾ ਹੈ। ਨਹੀਂ ਤੇ ਭਾਈ ਦਸਤਗੀਰੀ ਨਾ ਹੀ, ਹੱਥ ਵਿੱਚ ਆਉਣ ਵਾਲਾ ਕੁਝ ਵੀ ਨਹੀਂ, ਕੁਝ ਪ੍ਰਾਪਤੀ ਨਹੀਂ ਆਉਣੀ, ਸਾਰੀ ਉਮਰ ਹੀ ਬੀਤ ਜਾਏਗੀ।
ਡਰੋਗ ਪੜ ਪੜ ਖੁਸ਼ੀ ਹੋ।
ਹੁਣ ਕਹਿੰਦੇ ਭਾਈ ਵੱਖ ਵੱਖ ਧਰਮ ਨੇ, ਧਰਮਾਂ ਦੀਆਂ ਕਿਤਾਬਾਂ ਨੇ, ਗ੍ਰੰਥ ਨੇ, ਕਹਿੰਦੇ ਡਰੋਗ ਪੜ ਪੜ ਖੁਸ਼ੀ ਹੋਏ, ਝੂਠੀਆਂ ਹੀ ਗੱਲਾਂ ਪੜ ਪੜ ਕੇ ਬੜੇ ਪ੍ਰਸੰਨ ਹੁੰਦੇ ਨੇ। ਤੇ ਇਹਦਾ ਦੂਸਰਾ ਅਰਥ ਵੀ ਹੈ ਕਿ ਅਣਮਤਾਂ ਦੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਪੜ੍ਹ ਕੇ ਆਪ ਨਹੀਂ ਕੁਝ ਕਰਨਾ, ਕਿ ਦੂਜੇ ਧਰਮ ਦੇ ਗ੍ਰੰਥਾਂ ਚ ਆਹ ਲਿਖਿਆ ਭਾਈ, ਤੇ ਆਪਦੇ ਗ੍ਰੰਥ ਦੀ ਗੱਲ ਨਹੀਂ ਮੰਨਣੀ, ਗੁਰਬਾਣੀ ਪੜ੍ਹਨੀ ਨਹੀਂ, ਨਾਮ ਜਪਣਾ ਨਹੀਂ, ਉਹਨਾਂ ਦੇ ਗ੍ਰੰਥਾਂ ਦੀਆਂ ਝੂਠੀਆਂ ਖਬਰਾਂ ਪੜ੍ਹ ਕੇ ਤਾਂ ਖੁਸ਼ ਹੋਈ ਜਾਣਾ ਵੀ ਲਓ ਜੀ ਇਹ ਤਾਂ ਝੂਠ ਹੀ ਲੱਗ ਦਿੱਤਾ। ਵਾਦ ਦੇ ਵਿੱਚ ਪੈ ਕੇ ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ, ਝੂਠੇ ਵਾਦ ਦੇ ਵਿੱਚ ਪੈ ਪੈ ਕੇ ਬੜੇ ਪ੍ਰਸੰਨ ਹੋਈ ਜਾਂਦੇ ਨੇ।
ਇਹ ਖਬਰ ਬਾਦ ਬਕਾਹੇ,
ਜੀ ਕਹਿੰਦੇ ਕਿਹੜੀ ਗੱਲ ਹੈ ਜਿਹੜੀ ਗੱਲ ਝੂਠੀ ਲੱਗਦੀ ਤੁਹਾਨੂੰ? ਕਹਿੰਦੇ ਬੇ ਖਬਰ, ਕਹਿੰਦੇ ਜਿਹੜੀ ਖਬਰ ਨਹੀਂ ਦਰਗਾਹ ਦੀ ਉਹਨਾਂ ਨੂੰ, ਜਿਹੜਾ ਕੁਛ ਲਿਖ ਦਿੱਤਾ ਕਿ ਜੇ ਸੌ ਸਮੇਤ ਜਾ ਕਰੀਏ ਤਾਂ ਇੰਦਰ ਦੀ ਪਦਵੀ ਪ੍ਰਾਪਤ ਹੋਊ, ਕਹਿੰਦੇ ਪਤਾ ਨਹੀਂ ਨਾ ਪਤਾ, ਇਸ ਕਰਕੇ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਲਿਖ ਦਿੱਤੀਆਂ ਕਿ ਜੇ ਲਾਲਚ ਦੇ ਕੇ ਕਿਸੇ ਹਿੰਦੂ ਨੂੰ ਮੁਸਲਮਾਨ ਬਣਾ ਲਓ ਤਾਂ ਫਿਰ ਤੁਹਾਨੂੰ ਦਰਗਾਹ ਦੇ ਵਿੱਚ ਜਾ ਕੇ ਹੂਰਾਂ ਮਿਲਣਗੀਆਂ, 72 72 ਹੂਰਾਂ, ਤੁਹਾਨੂੰ ਹੂਰਾਂ ਦੀ ਸ਼ਰਾਬ ਮਿਲੇਗੀ। ਕਹਿੰਦੇ ਝੂਠੀਆਂ ਗੱਲਾਂ ਨੇ, ਇਹਦੇ ਵਿੱਚ ਨਹੀਂ ਪੈਣਾ ਚਾਹੀਦਾ। ਕਹਿੰਦੇ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਕਹਿੰਦੇ ਇਹ ਗੱਲਾਂ ਪੜ੍ਹ ਪੜ੍ਹ ਕੇ ਖੁਸ਼ੀ ਹੋਈ ਜਾਂਦੇ ਆ। ਤੇ ਕਹਿੰਦੇ ਭਾਈ ਜਿਹੜੀਆਂ ਗੱਲਾਂ ਦਾ ਦੀ ਸਾਨੂੰ ਖਬਰ ਨਹੀਂ, ਉਹ ਗੱਲਾਂ ਲਿਖ ਦਿੱਤੀਆਂ ਕਿ ਆਹ ਜੇ ਕਰਾਂਗੇ ਤਾਂ ਆਏ ਹੋ ਜਾਏਗਾ, ਜੇ ਅਸਮੇਧ ਜਗ ਕਰਾਂਗੇ, ਅਸਮੇਧ ਜਗ ਦੇ ਤਰੀਕੇ ਦੱਸੇ ਨੇ ਰਿਗ ਵੇਦ ਦੇ ਵਿੱਚ, ਅਸਮੇਧ ਜਗ ਦੇ ਤਰੀਕੇ ਦੱਸੇ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਮੈਂ ਨਹੀਂ ਦੱਸ ਸਕਦਾ। ਇਸ ਤਰ੍ਹਾਂ ਦੇ ਟੇਢੇ ਤਰੀਕੇ ਦੱਸੇ, ਮੈਂ ਟੂਕ ਮਹੱਤਰ ਦੱਸ ਦਿੰਦਾ। ਉਹ ਤਰੀਕੇ ਸਮਝਾਉਂਦੇ ਨੇ ਕਿ ਪਸ਼ੂਆਂ ਵਿੱਚੋਂ ਵੀ ਜੋ ਤੁਮ ਪਸ਼ੂ ਮੰਨੇ ਗਏ ਨਾ, ਉਹਨਾਂ ਦੇ ਜੌਦਿਆਂ ਦੇ ਮੇਢੇ ਦਾ ਮਾਸ ਕੱਢ ਕੇ ਟੇਢੀਆਂ ਕੁੰਡੀਆਂ ਦੇ ਵਿੱਚ ਹਵਨ ਵਿੱਚ ਪਾਓ ਤੇ ਹਵਨ ਜਦ ਫੇਰ ਕਹਿੰਦੇ ਉਹ ਜਿਹੜਾ ਸੰਪੂਰਨ ਹੁੰਦਾ। ਇਸ ਤਰ੍ਹਾਂ ਦੇ ਤਰੀਕੇ ਲਿਖੇ ਗਏ ਨੇ ਤੇ ਫਿਰ ਉਹਨਾਂ ਨੂੰ ਅਸੂਲ ਬਣਾ ਦਿੱਤਾ ਨਹੀਂ ਭਾਈ ਦੋਗ ਪੜ ਪੜ ਖੁਸ਼ੀ ਹੋਏ। ਕਹਿੰਦੇ ਭਾਈ ਉਹ ਜਿਹੀਆਂ ਗੱਲਾਂ ਪੜ੍ਹ ਕੇ ਖੁਸ਼ੀ ਹੋਏ ਜਾਂਦੇ ਆ, ਨਹੀਂ ਕਹਿੰਦੇ ਬੇਖਬਰ, ਜਿਹਦੀ ਖਬਰ ਨਹੀਂ, ਜਿਹਦਾ ਪਤਾ ਨਹੀਂ, ਸਾਨੂੰ ਭੇਦ ਨਹੀਂ, ਉਹ ਗੱਲਾਂ ਸੁਣ ਸੁਣ ਕੇ ਤੇ ਉਹ ਗੱਲਾਂ ਤੇ ਅਮਲ ਕਰ ਕਰਕੇ ਅਸੀਂ ਖੁਸ਼ੀ ਹੋਈ ਜਾਂਦੇ ਹਾਂ।
ਹੱਕ ਸੱਚ ਖਾਲਕ ਖਲਕ ਮਿਆਨੇ,
ਤੇ ਫਿਰ ਭਗਤ ਜੀ ਤੁਸੀਂ ਦੱਸਣਾ ਕਰੋ ਤੇ ਸਾਨੂੰ ਅਸਲ ਵਿੱਚ ਕੀ ਕਰਨਾ ਚਾਹੀਦਾ। ਪਹਿਲਾਂ ਕਿਹਾ ਹੈ ਭਗਤ ਜੀ ਨੇ, ਕਹਿੰਦੇ ਬੇਖਬਰ ਬਾਦ ਬਕਾਏ, ਕਹਿੰਦੇ ਜਿਹੜਾ ਉਹਦੇ ਵਿੱਚ ਵਾਦ ਵਿਵਾਦ ਪੈ ਗਏ ਨਾ, ਇਹ ਐਵੇਂ ਵਾਧੂ ਬਕਣ ਵਾਲੀਆਂ ਗੱਲਾਂ ਨੇ, ਇਹ ਕੋਈ ਤੱਤ ਸਿਧਾਂਤ ਵਾਲੀ ਗੱਲ ਨਹੀਂ ਹੈ। ਤੇ ਹੁਣ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਆਪ ਕਿਰਪਾ ਕਰਦੇ ਨੇ, ਹੱਕ ਸੱਚ ਖਾਲਕ ਖਲਕ ਮਿਆਨੇ, ਹਜ਼ੂਰ ਆਪ ਕਿਰਪਾ ਕਰਦੇ ਨੇ ਕਿ ਕਹਿੰਦੇ ਭਾਈ ਅੱਜ ਜਿਹੜੀ ਸਾਡੀ ਨਵੀਂ ਗੱਲ ਚੱਲ ਪਈ ਨਾ ਕੁਝ ਭੁੱਲੜ ਲੋਕਾਂ ਵੱਲੋਂ, ਤੇ ਕੁਦਰਤ ਹੀ ਕਾਦਰ ਹੈ ਨਹੀਂ ਭਾਈ, ਆ ਭਗਤ ਜੀ ਕੀ ਫਰਮਾ ਰਹੇ ਨੇ ਧਿਆਨ ਨਾਲ ਸੁਣੀਏ। ਉਹ ਕਹਿੰਦੇ ਜਿਹੜਾ ਖਾਲਕ ਹੈ ਨਾ, ਆਪ ਮਾਲਕ ਹੈ, ਖੁਦਾ ਹੈ, ਉਹ ਕਹਿੰਦੇ ਮਿਆਨ ਦੀ ਨਿਆਏ, ਜਿਵੇਂ ਕਿਰਪਾਨ ਦੇ ਵਿੱਚ ਉੱਤੇ ਮਿਆਨ ਚੜਿਆ ਹੁੰਦਾ ਨਾ, ਕਿਰਪਾਨ ਉਹਦੇ ਵਿੱਚ ਹੁੰਦੀ ਹੈ। ਤੇ ਕਹਿੰਦੇ ਉਹ ਜਿਹੜਾ ਹੱਕ ਸੱਚ, ਜਿਹੜਾ ਹੱਕ ਸੱਚ ਦਾ ਮਾਲਕ ਹੈ, ਉਹ ਖੁਦ ਖੁਦਾਏ ਹੈ, جڑی ساجی ہوئی قدرت ہے یہ دنیا ہے انہیں سرچی ساجی ہوئی ہے
آم مورت نہ
پائے حق سچ خالق خلق میانے کہندے یہ جڑی خلق دے وچ قدرت ہے وہ میان وچ ہے وہ وچکار ہے تے کہندے جنہوں بنا دیتا نا کہ جی الگ الگ مورتیاں بنا دیتیاں کہ شیوجی بھگوان کی مورتی ہے یہ کرشن بھگوان کی مورتی ہے نیلی ہے کالی ہے کہ مورتوں وہ ویاپک نہیں ہے اس واسطے اس بھلیکھے نہیں پینا چاہیے آج ہی کرپا کرتے ہیں کہ وہ اصل روپ جو ہے وہ ہے حق سچ جہاں سدا سچ کا آنند وہ سروپ ہے نا وہ وکھرا ہے اس دنیا نالوں بھی پر یہ دنیا وہ ہے کہندے بھگت جی تے ہور بھلیکھا پا دتا تسی کہندے بھی پرماتما ایک ہے وہ پیدا کیتی ہوئی قدرت ہے پھر دو نہ ہوگی قدرت تے قادر دو نہ ہوگی تے بھگت جی کہندے ہو تے دو گئے پر تسی اینو سمجھنا کرو کہ جیڑا پرماتما دا نام ہے نا وہ کرت دا وکھرا وکھرا بھید ہے اینو سمجھن دی لوڑ ہے جیویں کرسان ہے کرسانی ہے یہ لگتے ویکھن نوں ایک ہی شبد نے پر جے کہیے جی کرسان ہو رہا ہے کرسانی ہو رہا ہے یہ آپ سارے سمجھتے ہیں کہ کرسان کرسانی کرتا ہے فصلیں بیجتا ہے پر وہ مرضی ہے مالک کرسان ہے جیسے کرسان بولا کرسانی کاچی واڈی کاچی پاتی واڈ پرانی کہتے وہ مرضی ہے اس واسطے جڑا ساڈا مالک ہے قدرت دا وہ قادر ہے وہ کچی نو وڈ لے پکی نو وڈ لے کسی نو ادھے تے جوڑ نہیں چلتا ابھی دوش نہیں دے سکتے کہ ایں کیوں کیتا اس واسطے بھائی جنے کرسان دی کرسانی ادھیاں فصلاں ادھے بیجے باغ بگیچے وہ ادھی مرضی دے ادھیر ہن پر وہ بیجے کرسان دے نے اس واسطے اس قدرت دی ساجی اس قادر دی ساجی ہوئی قدرت ہے جس طرح اس دے ڈھنگ دے نال ساجی ہوئی ہے یہ کرم ہے یہ قادر دا کرم ہے قدرت یہ قدرت آپ قادر نہیں ہے ستگرو بھگت کبیر جی اس کرکے فرماؤندے ہن کہ بھائی حق سچ خالق خلق میانے شیام مورت نہ کہندے بھائی یہ شیام کالیاں دے نیلیاں مورتیاں دے وچ پرورتی نہیں ہے اس دی ویاپک نہیں ہے
ہنمان میانے لہانگ دریا
فرماتے ہیں کہ بھائی اس دی پراپتی پھر کنے جے ایڈا وڈا اس قادر دا پسارا ہے قدرت ساجی ہوئی ہے تے او دی پراپتی کنے ہے تے بھگت جی فرماتے ہیں کہ بھائی اسمان میانے اور اسی میان دی پھر ویاخیا کرتے ہیں کہندے بھائی جنہیں آ سادے سامنے آسمان ہے نا آکاش جس نوں اسی کہندے ہاں پلاٹ دے وچ جو خالی جگہ دھرتی تو اوپر نہیں اس نوں اسی آسمان کہندے ہاں کہندے اس طرح چداکار ہے انتش کرن ہے دسم دوار ہے جہدے وچ اس قدرت دے نام دے رس دا دریا وگدا ہے اہدے وچ اس دا وہن ہے پرماتما دے نام دا جنہوں اسی بھلے بیٹھے ہیں اسی ایک قدرت دے رچی ہوئی قدرت دے وچ رچے ہوئے ہیں یہ سواداں وچ رچے ہوئے ہیں یہ پیدا کیتی دنیا دے دھندیاں وچ دنیا دے رشتیاں وچ یہ رچے ہوئے ہیں پر اس قدرت دے نجم دے انسار اس قادر نے اس آسمان دے وچ ایک دریاؤ وگایا ہویا کہ اس چیز کا پرماتما دے نام دا دریا وگیا ہوا ہے حضور فرماؤدے ہیں بھگت کبیر جی کرپا کر رہے ہیں آسمان میں لہنگ دریا کہندے بھائی وہ چداکار آکاش دے وچ انتش کرن دے وچ دسم دوار دے وچ ایک دریاؤ پرماتما دے نام دا وگدا ہے
گرزلا کر بن بوگ
وہ اسی اشنان کرنا سی گرسل نام ہے اشنان دا یہ عربی دے شبد مہاراج نے وطن کی ورتنا کیتا بھگت جی نے کہندے گسل کر دن بود کہندے او دے وچ گسل اشنان کرنا سی کیونکہ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਾਵੀਏ, ਸੁਣੀਏ, ਮਨ ਰੱਖੀਏ, ਭਾਓ ਅੰਤਰਗਤ ਤੀਰਥ ਮਲ ਨਹਾਓ। ਇਹਦੇ ਵਿੱਚ ਸਾਨੂੰ ਸਮਝਾਇਆ ਨਾ ਕਿ ਅੰਤਰਗਤ ਦੇ ਵਿੱਚ ਜਿਹੜਾ ਉਸ ਤੀਰਥ ਦੇ ਵਿੱਚ ਇਸ਼ਨਾਨ ਕਰਨਾ ਸੀ ਨਾ, ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਣਾ ਸੀ, ਕਹਿੰਦੇ ਉਹਦੇ ਤੋਂ ਵਾਂਝੇ ਰਹਿ ਗਏ। ਤੇ ਭਾਜੀ ਬਰਮਾਉਂਦੇ ਇੱਥੇ ਇਸ ਅੰਤ ਸਕਰਨ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਜੋ ਪਰਮਾਤਮਾ ਦਾ ਨਾਮ ਹੈ ਉਹਦੇ ਵਿੱਚ ਅਸੀਂ ਆਤਮਿਕ ਇਸ਼ਨਾਨ ਕਰਨਾ ਸੀ। ਉਹ ਨਹੀਂ ਕੀਤਾ, ਗੁਸਲ ਗੁਸਲ ਕਰਨ ਨਾ ਬੋਧ, ਬੋਧ ਕਰਨ ਕਹਿੰਦੇ ਬੋਧ ਨਹੀਂ ਕੀਤਾ, ਕਰਨਾ ਸੀ ਪਰ ਉਹਦੇ ਤੋਂ ਵਾਂਝੇ ਰਹਿ ਗਏ ਸੀ। ਉਹਦੇ ਚ ਇਸ਼ਨਾਨ ਕੀਤਾ ਹੀ ਨਹੀਂ, ਦੁਨੀਆਂ ਦੇ ਮੇਲਿਆਂ ਚ ਹੀ ਰਹਿ ਗਏ, ਦੁਨੀਆਂ ਦੀ ਇਸ ਰਫਤਾਰ ਦੇ ਵਿੱਚ ਹੀ ਰੁੱਝ ਗਏ, ਉਲਝ ਗਏ ਅਸੀਂ ਦੁਨੀਆਂ ਦੀ ਇਸ ਜਿੰਨਾ ਇਸ ਦੇ ਰੰਗ ਤਮਾਸੇ ਨੇ ਉਹਦੇ ਵਿੱਚ ਅਸੀਂ ਉਲਝੇ ਪਏ ਹਾਂ। ਕਿਹਾ ਦੇਖੋ ਕਿੰਨੇ ਸੋਹਣੇ ਇੱਤੇ ਬਾਪ ਗੁਰਚੇ ਨੇ, ਪਰ ਕਹਿੰਦੇ ਭਾਈ ਜਿਹੜੇ ਤੇਰੇ ਅੰਤਸ ਕਰਨ ਦੀ ਇੱਕ ਅੰਦਰ ਹੋਰ ਦੁਨੀਆਂ ਨੇ, ਅੱਜ ਜਿਵੇਂ ਦਰਿਆਵਾਂ ਦੇ ਵਹਿਣ ਨੇ ਬਾਹਰ ਦਿਸਦੇ ਨੇ, ਇਹ ਵੀ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਦੇ ਦਰਿਆਵ ਦਾ ਵਹਿਣ ਸੀਗਾ। ਉਹਦੇ ਵਿੱਚ ਤੋਂ ਅੰਤਸ ਕਰਨ ਦੇ ਵਿੱਚ ਆਪਣੀ ਆਤਮਾ ਦਾ ਇਸ਼ਨਾਨ ਕਰਾਉਣਾ ਸੀ, ਵਾਹਿਗੁਰੂ ਦੇ ਨਾਮ ਵਿੱਚ ਤੂੰ ਆਪਣੇ ਆਪ ਨੂੰ ਮਿਲਣਾ ਸੀ, ਉਹਦੇ ਵਿੱਚ ਟੁੱਬੀਆਂ ਲਾਉਣੀਆਂ ਸੀ, ਉਹਦੇ ਤੋਂ ਤੂੰ ਵਾਂਝਾ ਰਹਿ ਗਿਆ।
ਪਰ ਫਕਰ ਦਾਇਮ ਲਾਏ ਕਸਮੇ,
ਕਹਿੰਦੇ ਭਾਈ ਉਹਦੇ ਵਿੱਚ ਕੁਸਲ ਕਰਦ ਨਾ ਬੋਲ, ਉਹਦੇ ਵਿੱਚ ਤੋਂ ਕੁਸਲ ਕੀਤਾ ਹੀ ਨਹੀਂ, ਕਰਨਾ ਸੀ ਰਹਿ ਗਿਆ ਤੇ ਤੋਂ ਖਾਲੀ। ਤੇ ਹੁਣ ਵੀ ਕਹਿੰਦੇ ਭਾਈ ਕੁਸਲ ਕਰਦਨ ਬੋਧ, ਕਹਿੰਦੇ ਭਾਈ ਉਹਦੇ ਵਿੱਚ ਤੋਂ ਇਸ਼ਨਾਨ ਕਰ, ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾ ਜਿਹੜਾ ਤੇਰਾ ਅੰਤਸਕਰਨ ਦੇ ਅੰਦਰ ਹੈ। ਪਰਮਾਤਮਾ ਉਸ ਆਤਮਾ ਦੇ, ਜੋ ਆਤਮਾ ਹੈ ਉਸ ਪਰਮਾਤਮਾ ਦੇ ਨਾਮ ਤੋਂ ਵਾਂਝੀ ਨਾ ਰਹਿ ਜਾ, ਇਹਦਾ ਭਾਈ ਖਿਆਲ ਕਰੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਭਗਤੀ ਦੱਸਣਾ ਕਰੋ ਕਿ ਹੁਣ ਸਾਨੂੰ ਕਰਨਾ ਕੀ ਚਾਹੀਦਾ ਹੈ। ਕਹਿੰਦੇ ਕਰ ਫਕਰ ਲਾਏ, ਕਹਿੰਦੇ ਹੁਣ ਤੂੰ ਫਕਰ ਬਣ ਜਾ, ਜੇ ਤੂੰ ਇਹ ਦੁਨੀਆਂ ਦੇ ਵਿੱਚੋਂ ਫਕਰ ਬਣ ਕੇ, ਫਕਰ ਕੀ ਹੁੰਦੇ ਨੇ ਭਾਈ, ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਦੀ ਪਰਵਾਹ ਨਹੀਂ ਹੁੰਦੀ, ਦਰਵੇਸ਼ਾਂ ਨੂੰ ਲੋੜੀਆਂ ਰੁੱਖਾਂ ਦੀ ਜੀਰਾਂਦ, ਉਹਨਾਂ ਦੇ ਰੁੱਖਾਂ ਵਰਗੇ ਜੇਰੇ ਨੇ, ਕੋਈ ਭਾਵੇਂ ਉਹਨਾਂ ਦੇ ਪੱਥਰ ਮਾਰ ਦੇਵੇ ਫਿਰ ਵੀ ਬਲ ਦਿੰਦੇ ਨੇ, ਕੋਈ ਛਾਵੇਂ ਆ ਕੇ ਬਹਿ ਕੇ ਚੱਲਿਆ ਜਾਵੇ ਉਹਦੇ ਕੋਈ ਮੁੱਲ ਨਹੀਂ ਮੰਗਦੇ। ਇਸ ਵਾਸਤੇ ਕਹਿੰਦੇ ਹੁਣ ਭਾਈ ਕਰ ਫਕਰ ਲਾਏ, ਕਰ ਫਕਰ ਦਾਇਮ ਲਾਏ ਚਸਮੇ, ਕਹਿੰਦੇ ਹੁਣ ਤੂੰ ਫਕਰ ਬੁਕੇ ਨਾ, ਤਿਆਰ ਬਰ ਤਿਆਰ ਹੋ ਕੇ ਇਹੋ ਜਿਹੇ ਚਸ਼ਮੇ ਨੂੰ ਲਾਉਣਾ ਕਰ, ਐਨਕ ਨੂੰ ਲਾਉਣਾ ਪਰ, ਜਿਹੜੀਆਂ ਤੇਰੀਆਂ ਅਗਿਆਨ ਦੀਆਂ ਐਨਕਾਂ ਨਾ ਇਹ ਲਾ ਦੇ, ਇਹਦੇ ਵਿੱਚ ਤੈਨੂੰ ਦਿਸਦਾ ਨਹੀਂ। ਜਿਵੇਂ ਆਪਾਂ ਦੇਖਦੇ ਨਾ ਡਾਕਟਰਾਂ ਦੇ ਕੋਲ ਇਹੋ ਜਿਹੀਆਂ ਖੁਰਦਬੀਨਾਂ ਹੁੰਦੀਆਂ ਜਿਹਦੇ ਨਾਲ ਬਰੀਕ ਤੋਂ ਬਰੀਕ ਜੀਵ ਵੀ ਦਿਸ ਪੈਂਦੇ ਨੇ, ਛੋਟੇ ਛੋਟੇ ਕੀਟਾਣੂ ਵੀ ਦਿਸ ਪੈਂਦੇ ਨੇ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਕੀ ਬਾਣੀ ਦੇ ਵਿੱਚ ਵੀ, ਨਾਮ ਦੇ ਵਿੱਚ ਵੀ ਇਹੋ ਜਿਹੀ ਇੱਕ ਖੁਰਦਬੀਨ ਹੈ ਜਿਹਦੇ ਨਾਲ ਸ਼ੂਸ਼ਮ ਤੋਂ ਸ਼ੂਸ਼ਮ ਕਰ ਚੀਨੇ ਬਿਰਧਨ ਬਿਰਦ ਵਧਾਏ। ਕਹਿੰਦੇ ਛੋਟੇ ਤੋਂ ਛੋਟੀਆਂ ਚੀਜ਼ਾਂ ਤੇ ਵੱਡੀਆਂ ਤੋਂ ਵੱਡੇ ਆਕਾਰ ਦੇ ਪ੍ਰਭੂ ਦੇ ਪਸਾਰੇ ਦੇ ਵਿੱਚੋਂ ਸਾਰਾ ਕੁਝ ਹੀ ਉਹ ਨਜ਼ਰ ਆ ਜਾਂਦਾ ਹੈ। ਇਸ ਵਾਸਤੇ ਗਿਆਨ ਅੰਜਨ ਗੁਰਦੀ ਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਕਰ ਪ੍ਰਗਾਸ, ਭਾਈ ਉਹਦੇ ਵਿੱਚੋਂ ਜੇ ਪ੍ਰਕਾਸ਼ ਹੋ ਜਾਵੇ ਤੇ ਫਿਰ ਕਹਿੰਦੇ ਭਾਈ ਫਕਰ ਬਣ ਕੇ ਫਕੀਰ ਬਣ ਕੇ ਤੂੰ ਆ ਦੁਨੀਆਂ ਦੀ ਐਨਕ ਲਾਵੇ ਤੇ ਭਗਤੀ ਦੀ ਐਨਕ ਲਾਉਣੀ ਕਰ। ਨਾਨਕ ਛੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਤੇਰੀ, ਜਿਨ੍ਹਾਂ ਦੇ ਨਾਲ ਉਹ ਪਿਰ ਪਰਮਾਤਮਾ ਸਾਨੂੰ ਨਜ਼ਰ ਆ ਸਕਦਾ ਹੈ, ਉਹ ਅੱਖਾਂ ਹੋਰ ਨੇ, ਆ ਅੱਖਾਂ ਦੇਖੇ ਦੇਖਣ ਵਾਲੀਆਂ ਨਹੀਂ। ਸਾਧ ਸੰਗਤ ਜੀ ਸਾਡੇ ਵਿੱਚੋਂ ਹੀ ਹੁੰਦੇ ਨਾ ਜਿਹੜੇ ਭਗਤੀ ਕਰ ਲੈਂਦੇ ਨੇ, ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਨੇ, ਜੁੜ ਜਾਂਦੇ ਨੇ, ਤੇ ਉਹ ਵੇਖਣ ਨੂੰ ਸਾਡੇ ਵਰਗੇ ਮਨੁੱਖ ਲੱਗਦੇ ਨੇ। ਪੰਜ ਭੂਤਕ ਸਰੀਰ ਇਹੋ ਜਿਹਾ ਹੀ ਹੁੰਦਾ ਹੈ, ਪਰ ਜਿਹੜੇ ਨਾਮ ਜਪ ਜਪ ਕੇ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦੇ ਨੇ ਸਾਧ ਸੰਗਤ ਜੀ, ਉਹਨਾਂ ਨੂੰ ਤ੍ਰਿਲੋਕੀ ਦੀ ਸਮਝ ਆ ਜਾਂਦੀ ਹੈ, ਆਉਣ ਵਾਲੇ ਸਮਿਆਂ ਦੀ ਸਮਝ ਪੈ ਜਾਂਦੀ ਹੈ, ਉਹਨਾਂ ਵਿੱਚ ਪਰਮਾਤਮਾ ਦੀ ਅਥਾਹ ਸ਼ਕਤੀ ਪ੍ਰਵੇਸ਼ ਕਰ ਜਾਂਦੀ ਹੈ, ਉਹ ਨਾਮ ਦੀ ਸ਼ਕਤੀ ਵਰਤਦੀ ਹੈ, ਉਹ ਫਿਰ ਸਰੀਰਕ ਸ਼ਕਤੀ ਸਰੀਰਕ ਬਲ ਨਹੀਂ ਰਹਿ ਜਾਂਦਾ, ਉਹਨਾਂ ਦੇ ਵਿੱਚ ਫਿਰ ਉਹ ਸ਼ਕਤੀ ਪਰਮਾਤਮਾ ਦੀ ਸ਼ਕਤੀ ਪ੍ਰਵੇਸ਼ ਕਰਦੀ ਹੈ। ਇਸ ਕਰਕੇ ਭਗਤ ਜੀ ਇੱਥੇ ਫਰਮਾਉਂਦੇ ਹਨ ਕਿ ਭਾਈ ਹੁਣ ਤੋਂ ਇਹ ਇਸ ਢੰਗ ਦੇ ਨਾਲ ਕਿ ਆਪਣੀਆਂ ਅੱਖਾਂ ਤੋਂ ਜਿਹੜਾ ਸਾਨੂੰ ਆਹ ਭਰਮ ਪਿਆ ਹੋਇਆ ਨਾ ਕਿ ਆਹ ਹੀ ਦੁਨੀਆਂ ਸੱਚੀ ਹੈ, ਦੁਨੀਆਂ ਤੋਂ ਕਿੰਨੇ ਲੋਕ ਚਲੇ ਗਏ, ਅਸੀਂ ਥੋੜੋ ਜਾਣਾ ਇਹ ਭਰਮ ਪਏ ਨੇ। ਬਾਬਾ ਫਰੀਦ ਜੀ ਨੇ ਬੜੇ ਸਿੱਧੇ ਢੰਗ ਦੇ ਵਿੱਚ ਸਾਨੂੰ ਫਰਮਾਇਆ ਵੀ ਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੋਂ ਜਣੇ ਹੋਏ ਤੈ ਪਾਸੋਂ ਇਹ ਲੱਭ ਗਏ ਤੂੰ ਅਜੇ ਨਾ ਪਤੀ ਹੋਏ ਤੂੰ ਭਰੋਸਾ ਕਰਕੇ ਬੈਠਾ ਵੀ ਮੈਂ ਕਿਹੜਾ ਜਾਣਾ ਇਸ ਦਿਨ ਵਿੱਚ ਮੈਂ ਤਾਂ ਬੈਠੇ ਹੀ ਰਹਿਣਾ ਨਾ। ਨਹੀਂ ਕਹਿੰਦੇ ਕਰ ਫਕਰ ਦਾਇਮ ਲਾਇਕ ਚਸ਼ਮੇ ਕਹਿੰਦੇ ਭਾਈ ਹੁਣ ਤੋਂ ਆਏ ਕਰ ਇਹ ਚਸ਼ਮੇ ਨੂੰ ਇਹਨਾਂ ਅੱਖਾਂ ਨੂੰ ਉਸ ਅੱਖਾਂ ਦੇ ਨਾਲ ਟੱਕਣਾ ਕਰ ਜਿਹੜੀਆਂ ਅੱਖਾਂ ਤੈਨੂੰ ਪਰਮਾਤਮਾ ਨੇ ਦਿੱਤੀਆਂ ਤੇ ਜਿਹੜੀਆਂ ਅੱਖਾਂ ਨਾ ਅੱਖੀ ਦੇਖ ਨਾ ਰੱਜੀਆਂ ਕਰ ਭੋਗ ਲਾਸੇ ਸੋ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ ਬੜੇ ਤਰ੍ਹਾਂ ਦੇ ਰੰਗ ਤਮਾਸੇ ਦੇਖ ਦੇਖ ਕੇ ਅੱਖਾਂ ਪਰੇ ਤੋਂ ਪਰੇ ਪਰਾਏ ਰੂਪ ਤੱਕਣ ਵਾਸਤੇ ਤੱਤ ਪਰ ਰਹਿੰਦੀਆਂ ਨੇ ਬੇਬਲ ਹੋਈਆਂ ਰਹਿੰਦੀਆਂ ਨੇ ਪਰ ਕਹਿੰਦੇ ਧੰਨ ਨੇ ਉਹ ਅੱਖਾਂ ਜਿਨ੍ਹਾਂ ਅੱਖਾਂ ਨੇ ਪਰਮਾਤਮਾ ਦੇ ਨਾਮ ਨੂੰ ਤੱਕਿਆ ਤੇ ਨਾਮ ਦੇ ਜ਼ਰੀਏ ਦੇ ਰਾਹੀਂ ਨਾਮ ਦੇ ਰਾਹੀਂ ਪਰਮਾਤਮਾ ਦੇ ਸਰੂਪ ਨੂੰ ਤੱਕ ਲਿਆ ਕਹਿੰਦੇ ਉਹ ਅੱਖਾਂ ਧੰਨ ਹਨ। ਸੇ ਇਸ ਵਕਤ ਕਰਕੇ ਭਾਈ ਤੂੰ ਇਸ ਢੰਗ ਦੇ ਦੁਨੀਆਂ ਦੇ ਭਰਮ ਦੇ ਚਸ਼ਮੇ ਲਾ ਕੇ ਤੇ ਤੂੰ ਉਹ ਗਿਆਨ ਦੇ ਚਸ਼ਮੇ ਲਾਉਣੇ ਕਰ ਜਿਹਦੇ ਨਾਲ ਤੈਨੂੰ ਪਰਮਾਤਮਾ ਦਾ ਸਰੂਪ ਦਿਸ ਪਵੇ। ਫਿਰ ਕੀ ਹੋਏਗਾ ਭਾਈ ਫਿਰ ਜਿੱਥੇ ਵੀ ਜਾਏਗਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਹਮੇਸ਼ਾ ਤੈਨੂੰ ਇਹ ਪ੍ਰਤੀਤ ਆ ਜਾਏਗੀ ਭਰੋਸਾ ਆਏਗਾ ਕਿ ਸਦਾ ਹੀ ਜਿੱਥੇ ਕਿੱਥੇ ਘਰ ਬਾਹਰ ਤੇਰਾ ਪਰਵਾਸਾ ਘਰੇ ਵੀ ਤੇਰਾ ਪਰਵਾਸਾ ਹੈ ਤੇ ਬਾਹਰ ਵੀ ਜੇ ਜਾਈਏ ਤਾਂ ਸੁਹੇਲੇ ਕਰਕਰੇ ਭਾਰ ਪ੍ਰਭ ਮੇਲੇ ਜਿੱਥੇ ਵੀ ਜਾਵਾਂਗੇ ਉੱਥੇ ਹੀ ਉਹ ਸਾਡੀ ਰੱਖਿਆ ਕਰਨ ਨੂੰ ਸਮਰੱਥ ਹੈ। ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਤੱਤ ਸਿਧਾਂਤ ਦੇ ਨਾਲ ਜੋੜਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੀ ਰਚਨਾ ਦੇ ਰਾਹੀਂ ਕਿ ਭਾਈ ਜਦੋਂ ਅਸੀਂ ਇਹ ਚਸ਼ਮੇ ਲਾ ਲੈ ਨਾ ਪਰਮਾਤਮਾ ਨੇ ਜੋ ਸਾਨੂੰ ਅਸਲ ਰੂਪ ਵਿੱਚ ਬਖਸ਼ਿਸ਼ ਕੀਤੀ ਹੈ ਕਿ ਭਾਈ ਇਹਨਾਂ ਅੱਖਾਂ ਦੇ ਨਾਲ ਗੁਰਬਾਣੀ ਪੜ੍ਹੋ ਸੰਗਤ ਕਰੋ ਸੇਵਾ ਕਰੋ ਤੇ ਜਦੋਂ ਇਸ ਰਸਤੇ ਤੇ ਤੁਰੇ ਤੇ ਦੁਨੀਆਂ ਦੇ ਵਿੱਚੋਂ ਫਕਰ ਬਣ ਕੇ ਦੁਨੀਆਂ ਦੇ ਧੰਦਲੇ ਛੱਡ ਦਿੱਤੇ ਤੇ ਫਿਰ ਭਾਈ ਪਰਮਾਤਮਾ ਦਾ ਸਰੂਪ ਪਰਮਾਤਮਾ ਦਾ ਭਾਵ ਸਾਨੂੰ ਹਰ ਜਗ੍ਹਾ ਤੇ ਪ੍ਰਤੀਤ ਹੋਏਗਾ ਕਿ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਉਹ ਹਰ ਜਗ੍ਹਾ ਤੇ ਉਸਦਾ ਪਸਾਰਾ ਹੈ ਹਰ ਜਗ੍ਹਾ ਤੇ ਸਾਡੇ ਨਾਲ ਹੈ ਤੇ ਭਗਤ ਜੀ ਕਹਿੰਦੇ ਹੇ ਮੁੱਲਾ ਜੀ ਹੇ ਪੰਡਿਤ ਜੀ ਜਦੋਂ ਅਸੀਂ ਇਹ ਦੁਨੀਆਂ ਦੇ ਭਰਮ ਦੇ ਚਸ਼ਮੇ ਲਾ ਕੇ ਇਹਨਾਂ ਦੇ ਉੱਪਰ ਅਸੀਂ ਆਪਣੇ ਚਸ਼ਮੇ ਲਾਏ ਐਨਕਾਂ ਲਾ ਲਈਆਂ ਤੇ ਫਿਰ ਜਿੱਥੇ ਕਿੱਥੇ ਸਾਨੂੰ ਉਹ ਮੌਜੂਦ ਦਿਸੇਗਾ ਜਹਾਂ ਤਹਾਂ ਮੌਜੂਦ ਫਿਰ ਉਹ ਅੱਲਾ ਪਰਮਾਤਮਾ ਖੁਦਾ ਹਰ ਥਾਂ ਤੇ ਸਾਨੂੰ ਮੌਜੂਦ ਦਿਸ ਪਵੇਗਾ ਪ੍ਰਤੀਤ ਹੋ ਜਾਵੇਗਾ।
ਅੱਲਾਹ ਪਾਕੰ ਪਾਕ
ਭਾਈ ਉਹ ਅੱਲਾਹ ਇੰਨਾ ਪਵਿੱਤਰ ਹੈ ਕਿ ਜਿਹਦੇ ਜਿਹੜੇ ਤੁਸੀਂ ਵੇਦਾਂ ਕਿਤਾਬਾਂ ਦੇ ਸਨ ਵਿੱਚ ਨੂੰ ਬੰਨਣਾ ਚਾਹੁੰਦੇ ਹੋ ਇੱਕ ਭੇਦ ਪਾਉਣਾ ਚਾਹੁੰਦੇ ਹੋ ਨੋ ਤੇ ਜਰੇ ਜਰੇ ਦੇ ਵਿੱਚ ਵਿਆਪਕ ਹੈ ਅੱਲਾਹ ਪਾਕੰ ਪਾਕ ਹੈ ਤਾਂ ਪਵਿੱਤਰ ਤੋਂ ਪਵਿੱਤਰ ਹੈ ਉਹ ਪਰਮਾਤਮਾ ਵਾਹਿਗੁਰੂ ਤਾਂ ਹਮੇਸ਼ਾ ਪਵਿੱਤਰ ਹੈ।
ਕਰੋ ਜੇ ਦੂਸਰ ਹੋਵੇ
ਭਾਈ ਸ਼ੱਕ ਤਾਂ ਤੁਸੀਂ ਤਾਂ ਕਰੋ ਜੇ ਉਹਦੇ ਬਰਾਬਰ ਕੋਈ ਦੂਸਰਾ ਹੋਵੇ ਅੱਲਾਹ ਪਾਕੰ ਪਾਕ ਹੈ ਕਹਿੰਦੇ ਉਹ ਤਾਂ ਇੰਨਾ ਪਵਿੱਤਰ ਹੈ ਉਹਦੇ ਬਰਾਬਰ ਦੂਸਰਾ ਨਹੀਂ ਗਿਣ ਸਕਦੇ ਕੋਈ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਇੱਕ ਭਾਰਤ ਦਾ ਪ੍ਰਧਾਨ ਮੰਤਰੀ ਹੈ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਦੋ ਦੀ ਤੁਲਨਾ ਹੋ ਜੂ ਨਾ ਤੇ ਕਿੰਨੇ ਦੇਸ਼ ਨੇ ਸੈਂਕੜੇ ਦੇਸ਼ ਨੇ ਆਪਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਤੁਲਨਾ ਕਰ ਦਿਆਂਗੇ ਬੰਦੇ ਨਾਲ ਬੰਦੇ ਦੀ ਕਰ ਦਿਆਂਗੇ ਸਰਪੰਚ ਨਾਲ ਸਰਪੰਚ ਦੀ ਕਰ ਦਿਆਂਗੇ ਕਹਿੰਦੇ ਅੱਲਾਹ ਪਾਕ ਨੂੰ ਪਾਕ ਹੈ ਉਹ ਇੰਨਾ ਪਵਿੱਤਰ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਹਿੰਦੇ ਸ਼ੱਕ ਤਾਂ ਸ਼ੰਕਾਵਾਦੀ ਤਾਂ ਬਣੀਏ ਤਰਕਵਾਦੀ ਤਾਂ ਬਣੀਏ ਜੇ ਉਹਦੇ ਬਰਾਬਰ ਕੋਈ ਦੂਜਾ ਹੋਵੇ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਨਾ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਤਰ ਆਨੰਦੀ ਹੈ ਤੇਰੀ ਸੰਸਦ ਤੇਰੇ ਬਰਾਬਰ ਕੋਈ ਹੈ ਹੀ ਨਹੀਂ ਇਹ ਇਸ ਕਰਕੇ ਹੋਰ ਕਿੱਥੇ ਜਾਣਾ ਹੈ ਭਗਤ ਜੀ ਫਰਮਾਉਂਦੇ ਨੇ ਸ਼ੱਕ ਕਰੋ ਜੇ ਦੂਸਰ ਹੋਏ ਸ਼ੱਕ ਤਾਂ ਕਰੀਏ ਜੇ ਤੇਰੇ ਵਰਗਾ ਕੋਈ ਦੂਜਾ ਪਰਮਾਤਮਾ ਅੱਲਾ ਕੋਈ ਹੋਰ ਵੀ ਹੋਵੇ ਤਾਂ ਹੋਰ ਤੇ ਹੈ ਹੀ ਨਹੀਂ ਇਹਦੇ ਨਾਮ ਵੱਖਰੇ ਵੱਖਰੇ ਰੱਖ ਲਏ ਪਰਮਾਤਮਾ ਅੱਲਾ ਖੁਦਾ ਪਰਮੇਸ਼ਵਰ ਕਹਿੰਦੇ ਹੈ ਹੀ ਕੋਈ ਉਹ ਇੱਕੋ ਹੈ ਨਾ ਤੇ ਉਹਦੀ ਜਦੋਂ ਵਿਆਖਿਆ ਕਰਾਂਗੇ ਅਵਲ ਅੱਲਾ ਨੂਰ ਪਾਇਆ ਕੁਦਰਤ ਤੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਕੋ ਮੰਦੇ ਲੋਕਾਂ ਧਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਉਹ ਤਾਂ ਭਾਈ ਆਵੋ ਜਾਏ ਇਸ ਵਾਸਤੇ ਸਦ ਕਰੋ ਜੇ ਦੂਸਰ ਹੋਏ ਸਭ ਤਾਂ ਕਰਾਂਗੇ ਜਿਹਦੇ ਵਰਗਾ ਕੋਈ ਦੂਸਰਾ ਹੋਵੇ।
ਕਬੀਰ ਕਰਮ ਕਰੀ ਮਕਾ,
ਕਬੀਰ ਜੀ ਕਹਿੰਦੇ ਹਨ ਕਿ ਉਹ ਤੁਹਾਡਾ ਕਰਮ ਦੋ ਚੀਜ਼ਾਂ ਨੇ। ਹੁਣ ਕਰਮ ਨਾਮ ਕਹਿੰਦੇ ਆ ਫਜ਼ਲ ਦਾ, ਕਿਰਪਾ ਦਾ। ਕਹਿੰਦੇ ਭਾਈ ਭਗਤ ਕਬੀਰ ਜੀ ਕਹਿੰਦੇ ਕਬੀਰ ਕਰਮ ਕਰੀਮ ਕਾ, ਕਹਿੰਦੇ ਜੇ ਉਹ ਕਿਰਪਾ ਕਰਦੇ ਨੇ ਨਾ। ਕਬੀਰ ਕਹਿੰਦੇ ਭਗਤੀ ਸਾਡੀ ਤਾਂ ਪ੍ਰਵਾਨ ਪੈ ਸਕਦੀ ਹੈ। ਕਹਿੰਦੇ ਕੋਈ ਇਨਕਾਰ ਨਹੀਂ ਕਰਨਾ ਚਾਹੀਦਾ, ਮੈਂ ਇੰਨੇ ਵੇਦ ਪੜ੍ਹੇ ਦੇ, ਇੰਨੀਆਂ ਕਿਤਾਬਾਂ ਦਾ ਮੈਂ ਗਿਆਤਾ, ਜਾਂ ਸਾਡੇ ਵਿੱਚ ਵੀ ਜਿਹੜੇ ਭਰਮ ਪੈ ਜਾਂਦੇ ਨੇ ਮੈਂ ਬੜਾ ਅਭਿਆਸੀ ਹਾਂ। ਕਹਿੰਦੇ ਭਾਈ ਨਹੀਂ, ਉਹਦੀ ਕਿਰਪਾ ਜ਼ਰੂਰੀ ਹੈ, ਇਸ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ। ਮਹਾਰਾਜ ਲੇਖਾ ਕੱਤਣ ਛੁੱਟੀ ਹੈ, ਖਿਲ ਖਿਲ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰ ਉਪਾਰ। ਭਗਤ ਜੀ ਫਰਮਾਉਂਦੇ ਨੇ ਕਬੀਰ ਕਰਮ ਕਰੀਮ ਕਾ, ਕਹਿੰਦੇ ਜੇ ਕਰੀਮ ਨਾਮ ਕਿਰਪਾ ਦਾ, ਕਹਿੰਦੇ ਕਰੀਮ ਨਾਮ ਫਜ਼ਲ ਦਾ ਵੀ ਅਰਬੀ ਦੇ ਵਿੱਚ। ਸੋ ਇਸ ਵਾਸਤੇ ਜੇ ਸਾਡੇ ਤੇ ਫਜ਼ਲ ਕਰ ਦੇਵੇ ਇੱਕ ਨਾਮ ਅਜਲ ਦਾ, ਅਜਲ ਕੀ ਹੈ? ਇਨਸਾਫ਼। ਇੱਥੇ ਅਸੀਂ ਇਨਸਾਫ ਨਹੀਂ ਮੰਗ ਸਕਦੇ, ਪਰਮਾਤਮਾ ਦਾ ਇਨਸਾਫ ਕੀ ਹੈ ਅਸੀਂ ਝੱਲ ਹੀ ਨਹੀਂ ਸਕਦੇ। ਸਾਹਿਬ ਸਿੰਘ ਜੀ ਅਸੀਂ ਨਹੀਂ ਝੱਲ ਸਕਦੇ ਪਰਮਾਤਮਾ ਦਾ ਇਨਸਾਫ, ਅਸੀਂ ਤਾਂ ਇੱਥੇ ਫਜ਼ਲ ਮੰਗਦੇ ਹਾਂ, ਅਜਲ ਨਹੀਂ ਮੰਗਦੇ, ਕਿਰਪਾ ਮੰਗਦੇ ਹਾਂ ਕਿ ਮਹਾਰਾਜ ਸਾਡੇ ਜੇ ਲਿਖੇ ਗਿਣ ਲੱਗੇ ਤਾਂ ਕਦੇ ਸਾਡੇ ਹਿਸਾਬ ਦੇ ਮੁਤਾਬਕ ਅਸੀਂ ਛੁੱਟ ਸਕਦੇ ਹੀ ਨਹੀਂ, ਕਿਉਂਕਿ ਖਿਲ ਖਿਲ ਭੁੱਲਣ ਹਾਰ ਹੈ। ਇਸ ਵਾਸਤੇ ਕਬੀਰ ਕਰਮ ਕਰੀਮ ਕਰ, ਸਾਡੇ 'ਤੇ ਮਹਾਰਾਜ ਕਿਰਪਾ ਕਰੋ। ਕਬੀਰ ਜੀ ਕਹਿੰਦੇ ਭਾਈ ਭਾਵੇਂ ਵੇਦ ਦਾ ਗਿਆਤਾ ਹੋਵੇ, ਭਾਵੇਂ ਕਤੇਬ ਦਾ ਗਿਆਤਾ ਹੋਵੇ, ਉਹ ਅੱਲਾ ਇੰਨਾ ਪਾਕੂ ਪਾਕ ਹੈ, ਪਵਿੱਤਰ ਹੈ, ਉਹਦੇ ਮੂਹਰੇ ਝੋਲੀ ਅੱਡ ਕੇ ਅਰਦਾਸ ਕਰੋ ਕਿ ਅੱਲਾ ਤਾਲਾ ਖੁਦਾ ਸਾਡੇ 'ਤੇ ਕਿਰਪਾ ਕਰ।
ਉਹ ਕਰੈ ਜਾਣੈ ਸੋ,
ਭਾਈ ਉਹ ਆਪ ਜਾਣਦਾ, ਉਹ ਕਰੈ, ਉਹ ਆਪੇ ਕਿਰਪਾ ਕਰਨ ਹਾਰ ਹੈ, ਜਾਣੈ ਸਾਡੇ ਅੰਦਰ ਵੀ ਹੈ, ਜਾਣਦਾ ਵੀ ਹੈ। ਜੇ ਕੱਲੀਆਂ ਅਰਦਾਸਾਂ ਕਰਾਂਗੇ ਨਾ, ਮੈਂ ਬੜਾ ਭਜਨੀਕ ਹੈ ਅਤੇ ਮੈਂ ਬੜਾ ਦਾਨੀ ਪੁਰਖ ਹੈ, ਮੈਂ ਬੜਾ ਸੱਚਾ ਹਾਂ, ਮੈਂ ਕਦੇ ਝੂਠ ਨਹੀਂ ਬੋਲਦਾ, ਕਹਿੰਦੇ ਅੱਗੋਂ ਦੇਖਾ ਪਿੱਛੋਂ ਦੇਖਾ ਤੂੰ ਤੇ ਕਹਾਂ ਛਪਾ ਲੈ, ਮਹਾਰਾਜ ਤੇਰੇ ਤੋਂ ਕੀ ਛਪਾ ਲਵੇ, ਉਹ ਪਰ ਜਾਂਦਾ ਸੋਏ, ਉਹ ਸਭ ਕੁਝ ਜਾਣਦਾ ਹੈ। ਜਿਹੜਾ ਸੋਏ ਸੁੱਤੇ ਪ੍ਰਕਾਸ਼ ਹੈ, ਜਿਹਦੇ ਵਿੱਚ ਆਪਣੀ ਆਪਦੀ ਸ਼ਕਤੀ ਹੈ ਜਾਣਨ ਦੀ, ਉਹ ਸਭ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਸਭ ਨੂੰ ਜਾਣਦਾ ਹੈ। ਇਸ ਕਰਕੇ ਭਾਈ ਉਹਦੇ ਚਰਨਾਂ 'ਤੇ ਸਾਨੂੰ ਅਰਦਾਸ ਹੀ ਕਰ ਬਣਾਉਂਦੀ ਹੈ ਕਿ ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰੋ, ਸਾਨੂੰ ਆਪਦੇ ਦਰ 'ਤੇ ਸਾਨੂੰ ਸਿੱਖੀ ਬਖਸ਼, ਮਹਾਰਾਜ ਸਾਨੂੰ ਆਪਣੇ ਦਰ ਤੋਂ ਸਾਨੂੰ ਨਾਮ ਦਾ ਕਿਣਕਾ ਦੇ ਦਿਓ, ਸਾਨੂੰ ਸੇਵਾ ਅਤੇ ਸਿਮਰਨ ਦੀ ਦਾਤ ਦੇ ਦਿਓ। ਜਦੋਂ ਇਹ ਦਾਤਾਂ ਮੰਗਣਗੇ ਸਤਿਗੁਰੂ ਸਾਡੇ 'ਤੇ ਕਿਰਪਾ ਕਰਨਗੇ। ਇਹ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਭਗਤ ਕਬੀਰ ਜੀ ਦੇ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ, ਪਈਆਂ ਭੁੱਲਾਂ ਚੁੱਕਾਂ ਦੀ ਖੇਵਾ ਬਖਸ਼ਿਸ਼ ਕਰਨੀ ਜੀ।
ਅੱਲਾਹ ਪਾਕਮ ਪਾਕ ਹੈ, ਸਾਧ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।